अपना नाम रहने वाला सतगुरु दे अपना नाम सुख सहज आनंद कणा हर कीर्तन गाओ सुख सहज आनंद सतगुरु ने अपना नाम ग्रहणिवारे सत सत बल जाओ बलहारी गुर आपने सत सत बल जाओ गुर विटो हो वारिया तिस मिल सच सुआओ शगन अब शगन तिस खोलक जिस जीत नाया शगन अब शगन तिस खोलक जिस जीत नाया तिस जम नेड़ नयावई जो हर प्रभ पा जब नेड़ ना आवई जो हर प्रभ पावे ग्रह निवारे सतगुरु दे अपना सतगुरु ने अपना नाम ग्रह निवारे सतगुरु ने अपना जप तप जेते सब ऊपर नाम पुण्य दान जप तप जेते सब ऊपर नाम हर हर रसना जो जपे तिस पूरन काम से परमो गए को दिसे ना पिया बिन से परमो गए को दिसे ना ब्रह्म फेर दुख नथिया नानक राखे पार ब्रह्म फेर दुख नथिया ग्रहणवार सतगुरु सतगुरु ते अपना ग्रहणवारी सतगुरु ते अपना सुख सहज आनंद कणा हर कीर्तन सतगुरु ते अपना ग्रहणवारे सतगुरु ग्रहणवारे ग्रहणवार सतगुरु ग्रहणवारी सोकत डरे जे खसम समारे सोकत डरे जे खसम समारे डर डर पचे मन मुख विचारे 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 सोकत डरे जे कसम सवारे सोकत डरे जे कसम सवारे ध्यान देना साहिब कहते सो कत डरे जे खसम समारे पिछले दीवान दे विच खुल के विचार सतगुरु जी की बख्शिश दे नाल होई सी डर रख के अखंड नू जन्म दिता जा रहा है डरा डरा के वहमां दे विच फसाया जा रहा है कदे राहू दा डर कदे केतू दा डर ਕਦੇ ਸ਼ਨੀ ਦਾ ਡਰ, ਕਦੇ ਮੰਗਲ ਦਾ ਡਰ, ਕਦੇ ਗ੍ਰਹਿਆਂ ਦਾ ਡਰ, ਕਦੇ ਸ਼ਕਨ ਅਬਸ਼ਕਨ ਦਾ ਡਰ। ਉਹ ਸੱਜਣਾ ਇਹ ਡਰ ਹੀ ਹੈ ਜਿਹਦੀ ਨਿਵਿਰਤੀ ਵਾਸਤੇ ਤੂੰ ਕਿਸੇ ਹੱਦ ਤੱਕ ਉਤਰ ਜਾਂਦਾ। ਪਿਛਲੇ ਦੀਵਾਨ ਦੇ ਅਰਦਾਸ ਨੇ ਇਸ਼ਾਰਾ ਦਿੱਤਾ ਸੀ, ਜਿਵੇਂ ਮਾਂ ਬੱਚੇ ਕੋਲੋਂ ਆਪਣੀ ਮਰਜ਼ੀ ਦਾ ਕੰਮ ਕਰਾਉਣਾ ਚਾਹੁੰਦੀ ਹੈ, ਉਹ ਚਾਹੁੰਦੀ ਹੈ ਕਿ ਮੇਰੇ ਵਸ ਵਿੱਚ ਰਵੇ ਤੇ ਨਿੱਕੇ ਨਿੱਕੇ ਡਰ ਪਾ ਕੇ ਰੱਖਦੀ, ਬਾਹਰ ਨਾ ਜਾਈ ਬਾਬਾ ਫੜ ਕੇ ਲੈ ਜਾਏਗਾ, ਉੱਪਰ ਨਾ ਜਾਏ ਭੂਤ ਆ ਜਾਏਗਾ, ਇੱਦਾਂ ਕਰਦਾ। ਠਹਿਰ, ਫਿਰ ਪੁਲਿਸ ਨੂੰ ਬੁਲਾਉਂਦੀ, ਨਿੱਕੇ ਨਿੱਕੇ ਡਰ ਪਾ ਕੇ ਰੱਖਦੀ ਕਿ ਮੇਰੇ ਅਧੀਨ ਦੇ ਵਿੱਚ ਰਵੇ। ਆ ਜਿਹੜੇ ਦੁਨੀਆਂ ਦੇ ਸਿਆਣੇ ਲੋਕ ਘੁੰਮਦੇ, ਜਿਹਨੂੰ ਤੁਸੀਂ ਕਹਿੰਦੇ ਨਾ ਸਿਆਣਾ, ਸਿਆਣਿਆਂ ਕੋਲ ਜਾਂਦੇ, ਇਹਨਾਂ ਨੇ ਹੀ ਬਸ ਆ ਚੱਕਰ ਪਾਇਆ ਹੋਇਆ ਡਰਾਂ ਦਾ, ਇਹਨਾਂ ਨੇ ਚੱਕਰ ਪਾਇਆ। ਇਸ ਡਰ ਦੇ ਵਿੱਚੋਂ ਹੀ ਪਖੰਡ ਦਾ ਜਨਮ ਹੈ। ਜਿਤਨਾ ਬੰਦਾ ਡਰੇਗਾ ਉਹਨੂੰ ਉਤਨਾ ਹੀ ਭਰਮਾਉਣਾ ਸੌਖਾ ਹੈ, ਉਹਨੂੰ ਵਹਿਮਾਂ ਦੇ ਵਿੱਚ ਪਾਉਣਾ ਸੌਖਾ ਹੈ, ਉਹਨੂੰ ਭਟਕਾਉਣਾ ਸੌਖਾ ਹੈ। ਤੇ ਸਾਹਿਬ ਕਹਿੰਦੇ ਸੋ ਕਤ ਡਰੈ ਜੇ ਖਸਮ ਸਵਾਰੈ, ਸੋ ਕਤ ਡਰੈ ਉਹਨੂੰ ਕਾਹਦਾ ਡਰ ਜਿਹਨੇ ਆਪਣੇ ਖਸਮ ਨੂੰ ਮਨਾ ਲਿਆ, ਉਹ ਜਿਹਨੇ ਆਪਣੇ ਖਸਮ ਨੂੰ ਪਾ ਲਿਆ, ਜਿਹੜਾ ਆਪਣੇ ਗੁਰਦੇਵ ਦਾ ਹੋ ਗਿਆ, ਕਹਿੰਦੇ ਫਿਰ ਉਹਦੀ ਰਾਖੀ ਤਾਂ ਗੁਰਦੇਵ ਕਰੇਗਾ। ਆਖੋ ਸੱਤ ਦਾ ਉਹਦੀ ਰਾਖੀ ਫਿਰ ਗੁਰਦੇਵ ਕਰਨਗੇ। ਕਹਿੰਦੇ ਡਰੇ ਤਾਂ ਉਹ ਜਿਹੜੇ ਡਰ ਦੇ ਮਗਰ ਤੁਰ ਕੇ ਪਖੰਡ ਪੇ ਕਰਦੇ।
ਡਰ ਡਰ ਪੱਚੇ ਮਨ ਮੁਖ ਵਿਚਾਰੇ, ਡਰ ਡਰ ਪੱਚੇ ਮਨ ਮੁਖ ਵਿਚਾਰੇ, ਡਰ ਡਰ ਪੱਚੇ ਮਨ ਮੁਖ ਵਿਚਾਰੇ, ਡਰ ਡਰ ਪੱਚੇ ਮਨ ਮੁਖ ਵਿਚਾਰੇ। ਸਿਰ ਉੱਪਰ ਮਾਤ ਪਿਤਾ ਗੁਰਦੇਵ, ਸਿਰ ਉੱਪਰ ਮਾਤ ਪਿਤਾ ਗੁਰੇ,
ਜਿਹਦੇ ਸਿਰ ਦੇ ਉੱਪਰ ਗੁਰਦੇਵ ਦਾ ਹੱਥ ਹੋਵੇ, ਉਹ ਜਿਹੜਾ ਆਪਣੇ ਗੁਰਦੇਵ ਦੀ ਬਾਣੀ, ਗੁਰਦੇਵ ਦਾ ਦਿੱਤਾ ਮੰਤਰ ਦ੍ਰਿੜ ਕਰਦਾ ਪਿਆ ਹੋਵੇ, ਉਹਨੂੰ ਕਾਹਦਾ ਡਰ, ਉਹਨੂੰ ਕਾਹਦਾ ਡਰ। ਉਹਨੂੰ ਸ਼ਨੀ ਕੀ ਬੋਲੇਗਾ, ਉਹਨੂੰ ਮੰਗਲ ਕੀ ਬੋਲੇਗਾ, ਉਹਦਾ ਕੀ ਗ੍ਰਹਿ ਕੋਈ ਵਿਗਾੜ ਲਏਗਾ, ਜਿਹੜਾ ਆਪਣੇ ਗੁਰੂ ਦਾ ਦਿੱਤਾ ਹੋਇਆ ਮੰਤਰ ਦ੍ਰਿੜ ਕਰਦਾ। ਆ ਸਾਹਿਬ ਕਹਿੰਦੇ
ਸਿਰ ਉੱਪਰ ਮਾਤ ਪਿਤਾ ਗੁਰਦੇਵ, ਸਿਰ ਉੱਪਰ ਪਿਤਾ ਗੁਰਦੇਵ, ਸਫਲ ਮੂਰਤ ਜਾਂ ਕੀ ਨਿਰਮਲ ਸੇਵ, ਸਫਲ ਮੂਰਤ ਜਾਂ ਕੀ ਨਿਰਮਲ ਸੇਵ, ਸਫਲ ਮੂਰਤ ਜਾਂ ਕੀ ਨਿਰਮਲ, ਸਫਲ ਮੂਰਤ ਜਾਂ ਕੀ ਨਿਰਮਲ ਸੇਵ। ਸੋ ਕਤ ਡਰੈ ਜੇ ਖਸਮ ਸਵਾਰੈ, ਸੋ ਕਤ ਡਰੈ ਜੇ ਖਸਮ। ਸਾਹਿਬ ਕੀ ਟੇਕ ਨਾਨਕ ਮੰਨੈ ਮਾਰੇ, ਸਾਹਿਬ ਕੀ ਟੇਕ ਨਾਨਕ ਮੰਨੈ ਮਾਰੇ,
ਬੋਲੋ
ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਰੇ, ਸਾਹਿਬ ਕੀ
ਕਿਸੇ ਦੇ ਮਨ ਦੇ ਵਿੱਚ ਸਾਹਿਬ ਦੀ ਟੇਕ ਹੈ, ਸਾਹਿਬ ਦੇ ਨਾਮ ਦੀ ਟੇਕ ਹੈ, ਉਹਨੂੰ ਨਹੀਂ ਕੋਈ ਭਟਕਾ ਸਕਦਾ, ਉਹਨੂੰ ਨਹੀਂ ਕੋਈ ਡਰ ਪਾ ਕੇ ਲੁੱਟ ਸਕਦਾ। ਮੈਂ ਲਫ਼ਜ਼ ਵਰਤਿਆ ਲੁੱਟ ਸਕਦਾ, ਉਹਨੂੰ ਨਹੀਂ ਕੋਈ ਡਰ ਪਾ ਕੇ ਲੁੱਟ ਸਕਦਾ। ਆ ਪਿਛਲੇ ਦੀਵਾਨ ਦੇ ਵਿੱਚ ਇਹ ਗੱਲ ਸਪਸ਼ਟ ਸੀ, ਦਾਨ ਪੁੰਨ ਕਰਨਾ ਚੰਗਾ ਹੈ ਪਰ ਡਰ ਪਾ ਕੇ ਉਹ ਪ੍ਰਵਾਨ ਨਹੀਂ। ਜੇ ਤੇਰੇ ਤੇ ਕਿਸੇ ਦਾ ਡਰ ਹੋਵੇ, ਜੇ ਤੈਨੂੰ ਕੋਈ ਡਰਾ ਡਰਾ ਕੇ ਦਾਨ ਪੁੰਨ ਕਰਾਵੇ, ਜੇ ਆਹ ਕੰਮ ਨਹੀਂ ਕਰੇਗਾ ਤਾਂ ਆਹ ਹੋ ਜਾਏਗਾ, ਆਹ ਕੰਮ ਨਹੀਂ ਕਰੇਗਾ ਤਾਂ ਆਹ ਹੋ ਜਾਏਗਾ, ਨਾ ਬਈ ਨਾ। ਜੇ ਦਾਨ ਕਰਨਾ ਹੀ ਪੁੰਨ ਕਰਨਾ ਹੀ ਦਇਆ ਕਰਕੇ ਕਰੀ, ਡਰ ਕਰਕੇ ਨਹੀਂ ਆ ਤਾਂ ਸਤ ਨਾ, ਡਰ ਕਰਕੇ। ਜਿਹਦੇ ਹਿਰਦੇ ਦੇ ਵਿੱਚ ਇੱਕ ਸਤਿਗੁਰ ਦੀ ਟੇਕ ਹੋਵੇ, ਇੱਕ ਸਤਿਗੁਰ ਦੇ ਨਾਮ ਦੀ ਟੇਕ ਹੋਵੇ, ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਏ, ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਏ, ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ, ਸੁਖ ਹੋਏ ਸਗਲੇ ਦੁੱਖ ਜਾਏ, ਗ੍ਰਹਿ ਨਿਵਾਰੇ ਸਤਿਗੁਰੂ, ਗ੍ਰਹਿ ਨਿਵਾਰੇ ਸਤਿਗੁਰੂ, ਤੇ ਆਪਣਾ ਬਾਹਰ ਕੱਢਦੇ, ਗੁਰੂ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਬਾਹਰ ਕੱਢਦੇ, ਗੁਰੂ ਦਾ ਕੰਮ ਹੀ ਇਹੀ ਹੈ। ਤੇ ਕੱਢਦੇ ਕਿਵੇਂ ਨੇ, ਬੜੀ ਸੋਹਣੀ ਜੁਗਤੀ ਹੈ ਸੱਚੇ ਪਾਤਸ਼ਾਹ ਦੇ ਕੋਲ, ਗੁਰੂ ਜੀ ਦੇ ਕੋਲ ਬੜੀ ਸੋਹਣੀ ਜੁਗਤੀ ਹੈ ਕਿ ਤੈਨੂੰ ਭਰਮਾਂ ਦੇ ਵਿੱਚੋਂ, ਵਹਿਮਾਂ ਦੇ ਵਿੱਚੋਂ, ਪਖੰਡ ਦੇ ਵਿੱਚੋਂ, ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢਣ ਦੀ ਬੜੀ ਸੋਹਣੀ ਜੁਗਤੀ ਪਤਾ ਕਿਹੜੀ, ਤੇ ਆਪਣਾ ਨਾਮ, ਤੇ ਆਪਣਾ ਨਾਮ, ਤੇ ਆਪਣਾ ਨਾਮ, ਤੇ ਆਪਣਾ ਨਾਮ, ਗ੍ਰਹਿ ਨਿਵਾਰੇ ਸਤਿਗੁਰੂ, ਮਨ ਮੇਰੇ, ਮਨ ਮੇਰੇ ਸਗਲ ਉਪਾਵ ਤਿਆਗ, ਸਗਲ ਉਪਾਵ ਤਿਆਗ। ਕਈ ਵਾਰੀ ਘਰ ਦੇ ਵਿੱਚ ਕੋਈ ਦੁੱਖ ਆ ਜਾਂਦਾ, ਔਰ ਮੈਂ ਇੱਕ ਗੱਲ ਖੁੱਲ੍ਹ ਕੇ ਕਹੀ ਹੋਈ ਹੈ, ਦੇਖੋ ਦੁੱਖ ਹੈਗੇ ਨੇ ਕਰਮਾਂ ਦੀ ਖੇਡ, ਜੋ ਮੈਂ ਕੀਆ ਸੋ ਮੈਂ। ਕਿਹੜੀ ਜ਼ਿੰਦਗੀ ਹੈ ਜਿਸ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ, ਦੱਸੋ ਜੀ ਕਿਹੜੀ ਜ਼ਿੰਦਗੀ, ਉਹ ਜ਼ਿੰਦਗੀ ਨਹੀਂ ਜਿਸ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਨਹੀਂ, ਆਖੋ ਸਤਨਾਮ। ਸੱਚਾਈ ਤੇਰੇ ਕਰਮਾਂ ਕਰਕੇ ਦੁੱਖ, ਪਰ ਜਦੋਂ ਥੋੜਾ ਜਿਹਾ ਉਹ ਦੁੱਖ ਲੰਬਾ ਹੋ ਜਾਂਦਾ, ਫਿਰ ਅੰਦਰ ਇੱਕ ਅਜੀਬ ਜਿਹਾ ਡਰ ਸਹਿਮ ਭਉ ਅੰਦਰ ਉਤਪੰਨ ਹੋਣਾ ਸ਼ੁਰੂ ਹੋ ਜਾਂਦਾ। ਬਸ ਇਹ ਡਰ ਹੀ ਹੈ ਜਿਹੜਾ ਸਾਨੂੰ ਉਹਨਾਂ ਦੇ ਥੜਿਆਂ ਤੇ ਚੜਾ ਦਿੰਦਾ, ਜਿਹੜਾ ਇਸ ਡਰ ਦਾ ਨਜਾਇਜ਼ ਫਾਇਦਾ ਚੱਕਦੇ ਨੇ, ਆਖੋ ਸਤਨਾਮ। ਇਹ ਡਰ ਹੀ ਸਾਹਿਬ ਕਹਿੰਦੇ ਗ੍ਰਹਿ ਨਿਵਾਰੇ ਸਤਿਗੁਰੂ, ਦੇ ਆਪਣਾ ਨਾਮ, ਤੇਰੇ ਤੇ ਜਿਹੜਾ ਵੀ ਗ੍ਰਹਿ ਆਉਂਦਾ, ਤੇਰੇ ਤੇ ਕੋਈ ਪੀੜਾ ਆਉਂਦੀ, ਸਾਹਿਬ ਨੇ ਤੈਨੂੰ ਨਾਮ ਦਿੱਤਾ, ਉਹ ਭਜਨ ਦਿੱਤਾ, ਉਹ ਬੰਦਗੀ ਦਿੱਤੀ, ਤੈਨੂੰ ਅੰਮ੍ਰਿਤ ਵੇਲਾ ਦਿੱਤਾ, ਤੂੰ ਉਹਦਾ ਸਹਾਰਾ ਥਾ, ਤੂੰ ਤੱਕ ਨਾ ਗੁਰੂ ਦਾ ਸਹਾਰਾ, ਤੂੰ ਤੱਕ ਨਾ ਗੁਰੂ ਦੀ ਬਾਣੀ ਦਾ ਸਹਾਰਾ, ਤੂੰ ਦੂਜੇ ਤੀਜੇ ਥੜੇ ਤੇ ਚੜ੍ਹ, ਫਿਰ ਉਹ ਤਾਂ ਲੱਭਦੇ ਭਾਲਦੇ ਫਿਰਦੇ ਨੇ, ਉਹ ਤਾਂ ਲੱਭਦੇ ਭਾਲਦੇ ਫਿਰਦੇ ਨੇ ਕਿ ਕੋਈ ਡਰਿਆ ਹੋਇਆ ਆਵੇ ਤਾਂ ਸਹੀ ਆਖ ਸਤਨਾਮ, ਕੋਈ ਡਰਿਆ ਹੋਇਆ ਆਵੇ ਤਾਂ ਸਹੀ, ਬਸ ਉਹ ਡਰਿਆ ਹੋਇਆ ਉਹਨਾਂ ਦੇ ਕੋਲ ਪਹੁੰਚਦਾ ਤੇ ਫਿਰ ਗੱਲ ਕੀ ਬਣਦੀ, ਓਹੋ ਤੁਹਾਡੇ ਤੇ ਤਾਂ ਬਹੁਤ ਭਾਰੀ ਕਿਸੇ ਨੇ ਕੁਝ ਕੀਤਾ, ਕਹਿੰਦੇ ਬੜਾ ਭਾਰੀ ਤੁਸੀਂ ਕੁਝ ਕੀਤਾ, ਆ ਵਹਿਮ ਉਹ ਵਹਿਮ ਇੱਧਰ ਉੱਧਰ ਦੀਆਂ ਗੱਲਾਂ ਤੁਹਾਡੇ ਸਿਰ ਤੇ ਠੋਪ ਦਿੱਤੀਆਂ ਜਾਣ, ਆ ਨਿੰਬੂ ਤੇ ਆ ਮਿਰਚਾਂ ਇਹਨੂੰ ਟੰਗ ਦੇ, ਆ ਕਰ ਦੇ ਉਹ ਕਰ ਦੇ, ਮੈਨੂੰ ਇੱਕ ਗੱਲ ਦੱਸੋ, ਆ ਨਿੰਬੂ ਤੇ ਇਹ ਮਿਰਚਾਂ ਨੇ ਕੀ ਕਰ ਦੇਣਾ ਤੱਕ ਸਤਨਾਮ, ਆ ਦੋ ਚਾਰ ਦਿਨ ਪਹਿਲੇ ਮੈਂ ਕਿਤੇ ਹੋ ਕੇ ਆਇਆ, ਉਹਨਾਂ ਦੀ ਮਸ਼ੀਨਰੀ ਦੇ ਕੋਲ ਮੈਨੂੰ ਉਹ ਗੁਰਮੁਖ ਪਿਆਰਿਆਂ ਨੇ ਕਿਹਾ ਸਾਡੀ ਫੈਕਟਰੀ ਮਾੜਾ ਜਿਹਾ ਆ ਜਾ, ਤੇ ਦਾਸ ਚਲਾ ਗਿਆ, ਜਦੋਂ ਮੈਂ ਮਸ਼ੀਨਾਂ ਦੇ ਕੋਲ ਗਿਆ, ਮਸ਼ੀਨਾਂ ਦੇ ਕੋਲ ਨਿੰਬੂ ਤੇ ਮਿਰਚਾਂ ਪਈਆਂ, ਮੈਂ ਬਾਹਰ ਆ ਕੇ ਉਹਨਾਂ ਦੀ ਮਾਤਾ ਦੇ ਨਾਲ ਗੱਲ ਕੀਤੀ, ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ, ਇਹ ਨਿੰਬੂ ਤੇ ਮਿਰਚਾਂ ਪਈਆਂ ਇਹਨੇ ਤੁਹਾਡਾ ਕੀ ਸਵਾਰਨਾ, ਕਹਿੰਦੇ ਬੜੀ ਦੇਰ ਦੀ ਪਈ ਹੈ, ਮੈਂ ਕਿਹਾ ਜੇ ਬੜੀ ਦੇਰ ਦੀ ਪਈ ਹੈ ਤੇ ਇੱਕ ਗੱਲ ਦੱਸੋ, ਰੋਂਦੇ ਤਾਂ ਤੁਸੀਂ ਹਾਲੇ ਵੀ ਪਏ, ਆਖੋ ਸਤਨਾਮ, ਰੋਂਦੇ ਤਾਂ ਹਾਲੇ ਵੀ ਪਏ, ਜੇ ਆ ਨਿੰਬੂ ਤੇ ਮਿਰਚਾਂ ਨੇ ਤੁਹਾਡਾ ਸਵਾਰਨਾ ਹੁੰਦਾ, ਤੁਸੀਂ ਕਹਿੰਦੇ ਹੋ ਬੜੀ ਦੇਰ ਦੀ ਪਈ, ਉਦੋਂ ਦਾ ਤੁਹਾਡਾ ਸਵਾਰ ਚੁੱਕੇ ਹੁੰਦੇ, ਰੋਂਦੇ ਤਾਂ ਹੁਣ ਵੀ ਪਏ, ਦੁੱਖ ਸੁੱਖ ਤਾਂ ਕਰਮਾਂ ਕਰਕੇ ਮਿਲੇ, ਤੈਨੂੰ ਭਟਕਾਉਣ ਦੇ ਵਿੱਚ ਲੋਕੀ ਲੱਗਿਆ, ਤੇਰੇ ਤੇ ਆ ਗ੍ਰਹਿ ਭਾਰੀ, ਆ ਮੰਗਲ ਭਾਰੀ, ਆ ਸ਼ਰੀਰ ਭਾਰੀ, ਰਾਹੂ ਦੇ ਵਿੱਚ ਕੇਤੂ ਆ ਗਿਆ, ਕੇਤੂ ਚ ਰਾਹੂ ਆ, ਪਾਗਲ ਬਣਾਇਆ, ਸ਼ਦਾਈ ਬਣਾਇਆ ਹੋਇਆ ਲੋਕ, ਮੈਂ ਫਿਰ ਕਹਿੰਦੇ ਡਰ ਡਰ ਹੀ ਹੈ ਜਿਹਨੇ ਪਖੰਡ ਨੂੰ ਜਨਮ ਦਿੱਤਾ ਹੈ, ਆਖੋ ਸਤਨਾਮ, ਮੈਂ ਸਪਸ਼ਟ ਕਹਿ ਰਿਹਾ, ਇਹ ਡਰ ਹੀ ਹੈ ਜਿਹਨੇ ਪਖੰਡ ਨੂੰ ਜਨਮ ਦਿੱਤਾ, ਤੂੰ ਡਰਨਾ ਛੱਡ ਦੇ, ਅਗਰ ਮਨੁੱਖ ਡਰਨਾ ਛੱਡ ਦੇਵੇ ਔਰ ਗੁਰੂ ਤੇ ਭਰੋਸਾ ਕਰਕੇ ਬਹਿ ਜਾਵੇ, ਦੱਸੋ ਪਖੰਡੀਆਂ ਦੀ ਦੁਕਾਨ ਚੱਲੇਗੀ, ਚੱਲੇਗੀ ਪਖੰਡੀਆਂ ਦੀ ਦੁਕਾਨ, ਤੇਰੇ ਡਰ ਕਰਕੇ ਹੀ ਚੱਲ ਰਹੀ ਹੈ, ਤੇਰੇ ਡਰ ਕਰਕੇ ਚੱਲ, ਸਾਹਿਬ ਨੇ ਤਾਂ ਸਿੱਧੇ ਨਿਰਣੇ ਕੱਢ ਦਿੱਤੇ ਨੇ, ਸਿੱਧੇ ਨਿਰਣੇ, ਕਹਿੰਦੇ ਮਨ ਮੇਰੇ ਸਗਲ ਉਪਾਵ ਤਿਆਗ, ਇਹ ਉਪਾਵ ਕਰਦਾ, ਇਹ ਉਪਾਵ ਕਰਦਾ, ਉਹ ਉਪਾਵ ਕਰਦਾ, ਆਹ ਮੁੰਦਰੀ ਪਾ ਲੈਂਦਾ, ਆਹ ਨਗ ਪਾ ਲੈਂਦਾ, ਆਹ ਮਾਲਾ ਪਾ ਲੈਂਦਾ, ਆਹ ਧਾਗਾ ਬੰਨ ਲੈਂਦਾ, ਕਿਤਨੇ ਉਪਾਵ ਕਰਦਾ, ਮੁੜ ਕੇ ਫਿਰ ਦੁਖੀ, ਮੁੜ ਕੇ ਫਿਰ ਦੁਖੀ, ਸਾਹਿਬ ਦੀ ਬਾਣੀ ਗਿਆਨ ਦਿੰਦੀ ਪਈ ਹੈ, ਕਹਿੰਦੇ ਉਹ ਭੋਲਿਆ, ਸੁਣ ਆ ਮਨ ਨੂੰ ਗਿਆਨ ਦਿੱਤਾ, ਅਸੀਂ ਸਾਰੇ ਆਪਣੇ ਮਨਾਂ ਨੂੰ ਗਿਆਨ ਦੇਈਏ, ਤੇ ਜਿਹੜੇ ਚੈਨਲਾਂ 'ਚ ਬਹਿ ਕੇ ਦੇਖ ਰਹੇ ਹੋ ਨਾ, ਤੁਸੀਂ ਆਪਣੇ ਮਨਾਂ ਨੂੰ ਗਿਆਨ ਦੇਣਾ, ਬੋਲਿਓ,
ਮਨ ਮੇਰੇ ਸਗਲ ਉਪਾਵ ਤਿਆਗ, ਗੁਰ ਪੂਰਾ ਆਰਾਧ ਨਿਤ, ਗੁਰ ਪੂਰਾ ਆਰਾਧ ਨਿਤ, ਇੱਕ ਸਕੀ ਲਿਵ ਲਾਗ, ਇੱਕ ਸਕੀ ਲਿਵ ਲਾਗ, ਗੁਰ ਪੂਰਾ ਆਰਾਧ ਨਿਤ, ਇੱਕ ਸਕੀ ਲਿਵ ਲਾਗ, ਗੁਰ ਪੂਰਾ
ਚਰਨ ਸ਼ਰਨ ਦੇ ਪਿਆਰ ਹੈ, ਇੱਕ ਦੇ ਭਰੋਸੇ ਦੇ ਵਿੱਚ ਪਿਆਰ, ਇੱਕ ਨੂੰ ਹੀ ਆਪਣਾ ਦੁੱਖ ਸੁਣਾ, ਇੱਕ ਨੂੰ ਹੀ ਆਪਣੀ ਮਸਲਤ ਸੁਣਾ, ਇੱਕ ਦੇ ਅੱਗੋਂ ਹੀ ਸਾਰੀਆਂ ਦਾਤਾਂ ਮੰਗ, ਕਹਿੰਦੇ ਗੁਰਪੂਰਾ ਆਰਾਮ ਨਿਤ ਜੇ ਰੋਜ਼ ਨਿਤ ਆਰਾਮਾਂਗਾ ਨਾ ਤੇ ਸਾਹਿਬ ਤਾਂ ਕਹਿ ਹੀ ਰਹੇ ਕਹਿੰਦੇ ਸਾਰੇ ਵਹਿਮਾਂ ਚੋਂ ਭਰਮਾਂ ਚੋਂ ਤੇਰਾ ਗੁਰੂ ਕੱਢ ਕੇ ਰੱਖ ਦੇਗਾ ਤੈਨੂੰ ਆਖੋ ਸਤਨਾਮ
ਗ੍ਰਹਿ ਨਿਵਾਰੇ ਸਤਿਗੁਰੂ ਆਪਣਾ ਆਪਣਾ ਨਾਮ ਆਪਣਾ ਨਾਮ ਆਪਣਾ ਨਾਮ ਆਪਣਾ ਨਾਮ
ਆਪਣਾ ਨਾਮ ਆਪਣਾ ਨਾਮ ਆਪਣਾ
ਨਾਮ ਆਪਣਾ ਨਾਮ ਆਪਣਾ ਨਾਮ ਆਪਣਾ ਨਾਮ ਆਪਣਾ ਨਾਮ ਆਪਣਾ ਨਾਮ
ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਸਾਧ ਸੰਗਤ ਕਮਾਲ ਦੀ ਬਖਸ਼ਿਸ਼ ਵਾਲੀ ਰੂਪ ਇਹਨਾਂ ਦਾ ਇੱਕ ਸੰਗੀ ਸੀ ਬਲਵੰਤ ਸਿੰਘ ਮਹਾਂਪੁਰਖਾਂ ਦੇ ਨਾਲ ਬੜਾ ਪਿਆਰ ਕਰਦਾ ਸੀ ਬੜਾ ਨਿਉਂਕਦਾ ਸੀ ਬਲਵੰਤ ਸਿੰਘ ਦੀ ਸ਼ਾਦੀ ਹੋਈ ਬੀਬੀ ਸੰਤੋ ਦੇ ਨਾਲ ਬੀਬੀ ਸੰਤੋ ਸਨਾਤਨੀ ਧਰਮ ਨੂੰ ਮੰਨਣ ਵਾਲੀ ਦੇਵੀ ਦੇਵਤਿਆਂ ਨੂੰ ਮੰਨਣ ਵਾਲੀ ਹੋਰ ਵਹਿਮਾਂ ਪਖੰਡਾਂ ਦੇ ਵਿੱਚ ਭਰਮਾਂ ਦੇ ਵਿੱਚ ਮੰਨਣ ਵਾਲੀ ਕਦੇ ਕਬਰਾਂ 'ਚ ਦੀਵੇ ਬਾਲਣੇ ਕਦੇ ਪਿੱਪਲਾਂ ਨੂੰ ਮੋਲੀਆਂ ਬਣਨੀ ਕਦੇ ਵੱਡਾ ਜਿਹਾ ਪੱਥਰ ਰੱਖ ਕੇ ਉਹਦੇ ਉੱਪਰ ਸੰਦੂਰ ਮਾਰ ਕੇ ਹੈਦਰੀ ਰੰਗ ਦਾ ਝੰਡਾ ਰੱਖ ਕੇ ਉਹਦੀ ਪੂਜਾ ਕਰਨਾ ਆਖੋ ਸਤਨਾਮ ਇਹੋ ਜਿਹੇ ਕਰਮ ਕਾਂਡ ਬੜੇ ਤੁਰਦੇ ਸਨ ਅੱਜ ਵੀ ਤੁਰ ਰਹੇ ਨੇ ਅੱਜ ਵੀ ਤੁਰ ਰਹੇ ਇੱਕ ਕਲਿੱਪ ਮੇਰੇ ਕੋਲ ਆਈ ਜੀ ਵਟਸਐਪ ਕਾਫੀ ਦੇਰ ਹੋ ਗਈ ਹੈ ਪੁਰਾਣੀ ਗੱਲ ਹੈ ਇੱਕ ਬੰਦਾ ਨਾ ਵਿਹਲਾ ਬੈਠਾ ਸੀ ਵਿਹਲਾ ਬੈਠਾ ਉਹਦੇ ਕੋਲ ਕੋਈ ਕੰਮ ਨਹੀਂ ਕਾਜ ਨਹੀਂ ਕਰੇ ਉਹ ਤੁਰਦਾ 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 ਦਿਖਾਇਆ ਉਹ ਤੁਰਦਾ ਤੁਰਦਾ ਨਾ ਕਿਸੇ ਕਾਲਜ ਦੇ ਬਾਹਰ ਆ ਕੇ ਬਹਿ ਗਿਆ ਬੜੇ ਧਿਆਨ ਨਾਲ ਸੁਣਿਓ ਕਾਲਜ ਦੇ ਬਾਹਰ ਆ ਕੇ ਬਹਿ ਗਿਆ ਤੇ ਪਿੱਪਲ ਦਾ ਪੇੜ ਸੀ ਉਹਦੇ ਥੱਲੇ ਬਹਿ ਗਿਆ ਉਹ ਸੋਚਦਾ ਕਰਾਂ ਕੀ ਨੌਕਰੀ ਹੈ ਨਹੀਂ ਕੰਮ ਕਾਜ ਹੈ ਨਹੀਂ ਵਿਹਲੜਾ ਕਰਾਂ ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਆਇਆ ਉਹ ਕਲਿੱਪ ਸੀ ਛੋਟੀ ਵੀਡੀਓ ਕਲਿੱਪ ਉਹਨੇ ਕੀ ਕੀਤਾ ਵੱਡਾ ਜਿਹਾ ਇੱਕ ਪੱਥਰ ਲਿਆ ਪੱਥਰ ਲੈ ਕੇ ਨਾ ਪਿੱਪਲ ਦੇ ਥੱਲੇ ਨੱਪ ਦਿੱਤਾ ਧਿਆਨ ਦੇਣ ਸੰਦੂਰ ਲਿਆ ਕੇ ਉਹਦੇ ਉੱਪਰ ਸੁੱਟ ਦਿੱਤਾ ਚੁੰਨੀ ਜੀ ਬੰਨ ਦਿੱਤੀ ਚੁੰਨੀ ਬੰਨ ਕੇ ਪਿੱਪਲ ਦੇ ਪੱਤੇ ਜਿਹੜੇ ਹੁੰਦੇ ਇੱਦਾਂ ਖਲਿਆਰ ਦਿੱਤੇ ਤੇ ਖਲਿਆਰ ਕੇ ਨਾਲ ਬਹਿ ਗਿਆ ਅੱਖਾਂ ਬੰਦ ਕਰਕੇ ਉਹ ਪੱਥਰ ਵੱਲ ਮੁੱਖ ਕਰਕੇ ਆਪੋ ਸਤਨਾਮ ਹੁਣ ਕਾਲਜ ਸੀ ਕਾਲਜ ਦੇ ਬਾਹਰ ਦੀ ਗੱਲ ਜਦੋਂ ਪੇਪਰ ਸੀ ਹੁਣ ਬੱਚਿਆਂ ਦੇ ਪੇਪਰ ਤੁਰ ਰਹੇ ਨੇ ਬੱਚੇ ਡਰੇ ਹੋਏ ਸਹਿਮੇ ਹੋਏ ਧਿਆਨ ਦੇਣਾ ਮੈਂ ਪਹਿਲੇ ਕਿਹਾ ਹਰ ਪਖੰਡ ਡਰ ਤੋਂ ਨਿਕਲਦਾ ਜੇ ਹਰ ਪਖੰਡ ਡਰ ਤੋਂ ਉਹ ਬੱਚੇ ਡਰੇ ਹੋਏ ਸਹਿਮੇ ਹੁਣ ਇੱਕ ਬੱਚਾ ਦਿਖਾਇਆ ਜਦੋਂ ਆਇਆ ਨਾ ਉਹਨੇ ਦੇਖਿਆ ਪੱਥਰ ਹੈ ਭਗਵਾਨ ਜੀ ਕਿਧਰੇ ਨਾ ਹੋਣ ਉਹ ਆ ਕੇ ਨਾ 10 ਰੁਪਏ ਦਾ ਨੋਟ ਰੱਖਦਾ ਮੱਥਾ ਟੇਕਦਾ ਅਰਦਾਸਾਂ ਪਿਆ ਕਰਦਾ ਮਹਾਰਾਜ ਮੈਨੂੰ ਪਾਸ ਕਰਾ ਦੇਣਾ ਉਹਨੂੰ ਦੇਖ ਕੇ ਦੂਜਾ ਆ ਗਿਆ ਉਹਨੂੰ ਦੇਖ ਕੇ ਤੀਜਾ ਆ ਗਿਆ ਵੇਖਦਿਆਂ ਵੇਖਦਿਆਂ ਸਾਧ ਸੰਗਤ ਲਾਈਨ ਲੱਗ ਗਈ ਆਖੋ ਸਤਨਾਮ ਲਾਈਨ ਲੱਗ ਗਈ ਉਹ ਬੰਦਾ ਜਿਹੜਾ ਵਿਹਲੜਾ ਸੀ ਹੁਣ ਤਾਂ ਕੰਮ ਮਿਲ ਗਿਆ। ਉਹ ਕਹਿਣ ਲੱਗਾ ਚਲੋ ਚਲੋ ਤੁਹਾਡੀ ਵਾਰੀ ਹੋ ਗਈ, ਭਗਵਾਨ ਜੀ ਨੇ ਸੁਣ ਲਿਆ, ਚਲੋ 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 ਤੁਸੀਂ ਆਓ ਚਲੋ ਚਲੋ। ਸਾਧ ਸੰਗਤ ਜੀ ਕਿਤਨਾ ਬੱਚਾ, ਉਹ ਸਾਰਾ ਦਾ ਸਾਰਾ ਬੱਚਾ ਮੱਥਾ ਟੇਕ ਕੇ ਅਰਦਾਸ ਕਰਕੇ ਅੱਗੇ ਤੁਰੀ ਜਾਵੇ। ਉਹ ਬੰਦੇ ਨੇ ਸਾਰੀ ਮਾਇਆ ਚੱਕੀ ਜੇਬ ਚ ਪਾਈ ਤੇ ਸ਼ਾਮ ਨੂੰ ਦਿਖਾਇਆ ਠੇਕੇ ਤੇ ਚਲਾ ਗਿਆ। ਆਖੋ ਸਤਨਾਮ, ਸ਼ਰਾਬ ਦੇ ਠੇਕੇ ਤੇ ਜਾ ਕੇ ਤੇ ਜਾ ਕੇ ਸ਼ਰਾਬ ਦੀ ਬੋਤਲ ਖੋਲ ਕੇ ਬਹਿ ਗਿਆ। ਆਹ ਚੀਜ਼ ਵਿਖਾਈ ਉਹ ਕਲਿੱਪ ਦੇ ਵਿੱਚ। ਔਰ ਸੱਚ ਸੱਚ ਤੁਸੀਂ ਅੱਜ ਕਿਸੇ ਪਿੱਪਲ ਦੇ ਥੱਲੇ, ਮੈਂ ਕਹਿੰਦਾ ਛੱਡੋ ਪਿੱਪਲ, ਆਮ ਹੀ ਕੋਈ ਪੱਥਰ ਗੜ ਕੇ ਸੰਧੂਰ ਲਾ ਕੇ ਉੱਪਰ ਸਭ ਕੋਈ ਬੰਨ ਬੁਣ ਕੇ ਇੱਥੇ ਬਹਿ, ਅੱਜ ਆਸਥਾ ਦੇ ਨਾਮ ਦੇ ਉੱਪਰ ਪਾਗਲ ਬਣਾਇਆ ਜਾ ਰਿਹਾ। ਆਖੋ ਸਤਨਾਮ, ਆਸਥਾ ਦੇ ਨਾਮ ਦੇ ਉੱਪਰ ਲੁੱਟ ਕਸੁੱਟ ਮਚਾਈ ਜਾ ਰਹੀ ਹੈ। ਜਿਹਨੂੰ ਆਪਣੇ ਸਾਈਂ ਦੇ ਉੱਪਰ, ਸਾਈਂ ਦੇ ਨਾਮ ਦੇ ਉੱਪਰ ਭਰੋਸਾ ਹੈ ਨਾ, ਉਹ ਕਿਸੇ ਆਸਥਾ ਦੇ ਵਿੱਚ, ਕਿਸੇ ਭਰਮਾਂ ਦੇ ਵਿੱਚ, ਕਿਸੇ ਵਹਿਮਾਂ ਦੇ ਵਿੱਚ ਨਹੀਂ ਫਸਦਾ। ਉਹ ਨਿਰਲੇਪ ਹੈ, ਕਿਉਂ? ਸਾਈਂ ਦੇ ਨਾਮ ਦੇ ਉੱਪਰ ਉਹਨੂੰ ਭਰੋਸਾ ਹੈ। ਆਖੋ ਸਤਨਾਮ, ਸੰਤੋ ਦਾ ਜਿਹੜਾ ਪੇਕਾ ਪਰਿਵਾਰ ਸੀ ਇਹ ਸਭ ਕਰਮ ਕਰਨ ਵਾਲਾ। ਬਾਬਾ ਬਾਲਕ ਨਾਥ ਤੇ ਬਹੁਤ ਉਹਨਾਂ ਦਾ ਸ਼ਰਧਾ ਸੀ, ਬਹੁਤ ਜ਼ਿਆਦਾ। ਬਾਕੀ ਸਾਰੇ ਦੇਵੀ ਦੇਵਤਿਆਂ ਨੂੰ ਮੰਨਦੇ ਪਰ ਉਧਰ ਜ਼ਿਆਦਾ ਮੰਨਦੇ ਸਨ। ਜਿੰਨੇ ਕਰਮ ਕਾਂਡ ਇਹਦੇ ਘਰ, ਜਦੋਂ ਇਹਦਾ ਬੀਬੀ ਸੰਤੋ ਦਾ ਵਿਆਹ ਹੋਇਆ ਨਾ ਬਲਵੰਤ ਸਿੰਘ ਦੇ ਨਾਲ, ਬੜਾ ਜ਼ੋਰ ਪਾਉਣ ਤੇ ਬਲਵੰਤ ਸਿੰਘ ਜੀ ਨੇ ਬੀਬੀ ਸੰਤੋ ਨੂੰ ਅੰਮ੍ਰਿਤ ਛਕਾ ਦਿੱਤਾ। ਗੁਰਦੁਆਰਾ ਰਾਮਪੁਰ ਖੇੜੇ ਤੋਂ ਮਹਾਂਪੁਰਖਾਂ ਦੇ ਹੱਥੀ ਅੰਮ੍ਰਿਤ ਛਕਾ ਦਿੱਤਾ ਤੇ ਅੰਮ੍ਰਿਤ ਛਕ ਕੇ ਇਹਦਾ ਨਾਮ ਬੀਬੀ ਧੀਰਜ ਕੌਰ ਪੈ ਗਿਆ। ਸੰਤੋ ਤੋਂ ਬੀਬੀ ਧੀਰਜ ਕੌਰ ਪੈ ਗਿਆ। ਰੋਜ਼ ਨਿਤਨੇਮ ਦਾ ਪਾਠ, ਸ਼ਾਮ ਨੂੰ ਸੰਧਿਆ ਦੇ ਵੇਲੇ ਰਹਿਰਾਜ ਸਾਹਿਬ ਦਾ ਪਾਠ। ਜਿਸ ਕਾਰਵਾਈ ਦੇ ਵਿੱਚ ਬਲਵੰਤ ਸਿੰਘ ਤੁਰੇ ਉਸ ਕਾਰਵਾਈ 'ਚ ਇਹਨੂੰ ਤੁਰਨਾ ਪਿਆ। ਇਹਦੇ ਪੇਕੇ ਘਰ ਨੂੰ ਪਤਾ ਲੱਗਾ ਕਿ ਸੰਤੋ ਨੇ ਅੰਮ੍ਰਿਤ ਛੱਕ ਲਿਆ ਤੇ ਧੀਰਜ ਕੌਰ ਬਣ ਗਈ। ਪਰਿਵਾਰ ਵਾਲੇ ਮਿਲਣ ਲਈ ਆਏ ਸਾਰੇ ਭੈਣ ਭਰਾ ਸਾਰੇ। ਕਹਿੰਦੇ ਜਦੋਂ ਭੈਣ ਭਰਾ ਆਏ ਨਾ ਤਾਂ ਇਹਦੀ ਭੈਣ ਸੀਗੀ ਮੁਕੇਰੀਆਂ ਪਿੰਡ, ਉੱਥੇ ਰਹਿੰਦੀ ਸੀ, ਉਹਨੇ ਇਹਨੂੰ ਵਰਗ ਲਾਇਆ। ਕਹਿੰਦੇ ਸੰਤੋ ਇਹ ਕੀ ਕੀਤੀ, ਅੰਮ੍ਰਿਤ ਛੱਕ ਲਿਆ, ਬੰਧਨਾਂ 'ਚ ਪੈ ਗਈ, ਤੇਰੀ ਤਾਂ ਆਜ਼ਾਦੀ ਖਤਮ ਹੋ ਗਈ। ਕਹਿੰਦੇ ਸਵੇਰੇ ਉੱਠੋ, ਇਸ਼ਨਾਨ ਕਰੋ, ਨਿਤਨੇਮ ਕਰੋ, ਸ਼ਾਮੀ ਫਿਰ ਪਾਠ ਕਰੋ, ਇਹ ਤਾਂ ਬੰਧਨ, ਇਹ ਤਾਂ ਤੂੰ ਤਾਂ ਆਜ਼ਾਦ ਖਿਆਲਾਂ ਦੀ ਸੀ ਤੇ ਕਿੱਥੇ ਫਸ ਗਈ। ਉਹ ਕਹਿੰਦੀ ਜਿੱਥੇ ਤੁਸੀਂ ਵਿਆਹਿਆ ਹੁਣ ਜੋ ਇਹ ਕਹਿਣਗੇ ਉਹ ਬਣਨਾ ਪਿਆ। ਤੇ ਉਹਦੀ ਭੈਣ ਕਹਿਣ ਲੱਗੀ, ਕਹਿੰਦੇ ਜ਼ਰੂਰੀ ਨਹੀਂ ਹੈ ਕਿ ਜੋ ਤੇਰਾ ਘਰ ਵਾਲਾ ਕਹੇ ਉਹ ਤੂੰ ਮੰਨਣਾ। ਕਹਿੰਦੇ ਮੈਨੂੰ ਦੇਖ, ਮੈਂ ਆਪਣੇ ਘਰ 'ਚ ਜੋ ਬੋਲਦੀ ਹਾਂ, ਮੈਂ ਜੋ ਹੁਕਮ ਚਲਾਉਂਦੀ ਹਾਂ, ਮੇਰਾ ਘਰ ਵਾਲਾ ਮੇਰਾ ਮੰਨਦਾ। ਆਖੋ ਸਤਨਾਮ, ਕਹਿੰਦਾ ਮੇਰਾ ਘਰ ਵਾਲਾ ਮੇਰੀ ਮੰਨਦਾ ਤੇ ਤੂੰ ਆਪਣੇ ਘਰ ਦੇ ਚੇਤਾ ਚਲਾ। ਉਹ ਕਹਿੰਦੇ ਕਦੇ ਤੂੰ ਮੇਰੇ ਘਰ ਆਈ ਮੈਂ ਤੈਨੂੰ ਦੱਸਾਂਗੀ ਤਰੀਕੇ। ਇਹਦਾ ਜਿਹੜਾ ਕੰਮ ਸੀ ਬਲਵੰਤ ਸਿੰਘ ਦਾ, ਸਤਸੰਗ ਤਿੰਨ ਤਿੰਨ ਚਾਰ ਚਾਰ ਦਿਨ ਆਪਣੇ ਕੰਮ ਕਰਕੇ ਇਹਨੇ ਬਾਹਰ ਜਾਇਆ ਕਰਨਾ। ਬੜੇ ਧਿਆਨ ਨਾਲ ਹੁਣ ਸੁਣਿਓ, ਤਿੰਨ ਤਿੰਨ ਚਾਰ ਚਾਰ ਦਿਨ ਘਰ ਤੋਂ ਬਾਹਰ ਰਹਿੰਦਾ ਸੀ। ਕਹਿੰਦੇ ਇੱਕ ਦਿਨ ਤਿੰਨ ਚਾਰ ਦਿਨ ਵਾਸਤੇ ਜਦੋਂ ਬਾਹਰ ਗਿਆ ਨਾ, ਵਾਪਸ ਆਇਆ ਤੇ ਬੀਬੀ ਦਾ ਚਿਹਰਾ ਮੁਰਝਾਇਆ, ਰੰਗ ਉੱਡੇ ਹੋਏ, ਆ ਕੇ ਕਹਿਣ ਲੱਗਾ, ਕਹਿੰਦੇ ਧੀਰਜ ਕੌਰੇ ਕੀ ਹੋਏ? ਉੱਚੀ ਉੱਚੀ ਰੋਣ ਸ਼ੁਰੂ ਕਰ ਦਿੱਤਾ ਬੀਬੀ। ਕਹਿੰਦੇ ਕੀ ਹੋਏ? ਕਹਿੰਦੇ ਇੱਧਰ ਆਓ। ਉਹ ਲੈ ਗਈ ਤੇ ਦੀਵਾਰ ਤੇ ਦਿਖਾਇਆ, ਕਹਿੰਦੇ ਆ ਵੇਖੋ ਖੂਨ ਦੇ ਛਿੱਟੇ। ਆਖੋ ਸਤਨਾਮ, ਬੜੇ ਧਿਆਨ ਨਾਲ ਸੁਣਿਓ, ਕਹਿੰਦੇ ਖੂਨ ਦੇ ਛਿੱਟੇ। ਇੱਕ ਵਾਰੀ ਤਾਂ ਬਲਵੰਤ ਸਿੰਘ ਵੀ ਦੇਖ ਕੇ ਹੈਰਾਨ ਹੋ ਗਿਆ, ਕਹਿੰਦੇ ਖੂਨ ਦੇ ਛਿੱਟੇ ਕਿੱਥੋਂ ਆਏ? ਕਹਿੰਦੇ ਜੀ ਪਤਾ ਨਹੀਂ। ਕਹਿੰਦੇ ਆ ਦੋ ਤਿੰਨ ਦਿਨ ਤੋਂ ਕਾਰਵਾਈ ਹੋ ਰਹੀ ਹੈ, ਪਹਿਲੇ ਉਸ ਦੀਵਾਰ ਤੇ ਖੂਨ ਦੇ ਛਿੱਟੇ ਪਏ, ਹੁਣ ਇੱਧਰ ਪਏ। ਘਰ 'ਚ ਕਹਿੰਦੇ ਮੈਂ ਤੇ ਬੱਚਾ ਹੀ ਹਾਂ, ਬਸ ਦੋ ਹੀ, ਤੇ ਪਤਾ ਨਹੀਂ ਖੂਨ ਦੇ ਛਿੱਟੇ ਕਿੱਥੋਂ ਆ ਰਹੇ ਨੇ, ਕੌਣ ਪਾ ਰਿਹਾ? ਬਲਵੰਤ ਸਿੰਘ ਨੇ ਗੱਲ ਆਈ ਗਈ ਕੀਤੀ। ਉਹ ਕਹਿੰਦਾ ਧੀਰਜ ਕੌਰੇ, ਜਿਸ ਘਰ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਹੋਵੇ, ਜਿਸ ਘਰ ਦੇ ਵਿੱਚ ਨਿਤਨੇਮ ਦਾ ਪਹਿਰਾ ਤਗੜਾ ਹੋਵੇ ਤੇ ਅਸੂਰੀ ਚੀਜ਼ਾਂ ਨਾ ਹੋਣ, ਮਹਾਂਪੁਰਖ ਦੱਸਦੇ ਕਹਿੰਦੇ ਉਸ ਘਰ ਦੇ ਇਹ ਸਭ ਚੀਜ਼ਾਂ ਭੜਕ ਵੀ ਨਹੀਂ ਸਕਦੀਆਂ। ਕਹਿੰਦੇ ਉਸ ਘਰ ਦੇ ਇਹ ਚੀਜ਼ਾਂ ਨਹੀਂ ਆ ਸਕਦੀਆਂ, ਤੂੰ ਨਿਸ਼ਚਿੰਤ ਰਹਿ, ਕੋਈ ਫਰਕ ਨਹੀਂ ਪੈਂਦਾ। ਜਦੋਂ ਦੂਜੀ ਵਾਰੀ ਜਾ ਕੇ ਬਾਹਰੋਂ ਵਾਪਸ ਆਇਆ, ਬੀਬੀ ਦੇ ਫਿਰ ਰੰਗ ਉੱਡੇ, ਪਸੀਨੇ ਪਸੀਨ। ਉਹ ਕਹਿੰਦਾ ਹੁਣ ਕੀ ਹੋਏ? ਕਹਿੰਦੇ ਜੀ ਅੱਗੇ ਤਾਂ ਖੂਨ ਦੇ ਛਿੱਟੇ ਪੈਂਦੇ ਸਨ, ਕਹਿੰਦੇ ਹੁਣ ਕੱਪੜੇ ਕੱਟਣੇ ਵੀ ਸ਼ੁਰੂ ਹੋ ਗਏ ਨੇ। ਆਖੋ ਸੱਤ ਨਾ, ਕਹਿੰਦੇ ਹੱਦ ਹੋ ਗਈ, ਵਿਖਾ। ਜਦੋਂ ਟਰੰਕ ਖੋਲ ਕੇ ਵਿਖਾਇਆ ਤੇ ਉਹਦੇ ਕੱਪੜੇ ਕੱਟੇ, ਉਹਦੀ ਘਰਵਾਲੀ ਦੇ ਕੱਪੜੇ ਕੱਟੇ। ਉਹ ਹੈਰਾਨ, ਵੀ ਇਹ ਕੀ ਹੋ ਰਿਹਾ? ਕਹਿੰਦੇ ਜੀ ਕੱਪੜੇ ਤਾਂ ਕੱਟੇ ਕੱਟੇ, ਕਈ ਕੱਪੜਿਆਂ ਦੇ ਵਿੱਚ ਅੱਗ ਦੇ ਅੰਗਾਰ ਜਿਵੇਂ ਹੁੰਦੇ, ਸੜਿਆ ਹੁੰਦਾ ਕੱਪੜਾ। ਕਹਿੰਦੇ ਏਦਾਂ ਆਹ ਵੇਖੋ, ਜਦੋਂ ਉਹਨੇ ਵੇਖਿਆ ਉਹਦਾ ਵੀ ਰੰਗ ਉੱਡ ਗਿਆ। ਕਹਿੰਦੇ ਇਹ ਤਾਂ ਹੁਣ ਹੱਦ ਹੋ ਰਹੀ ਹੈ। ਉਸੇ ਪੈਰੀ ਦੌੜਿਆ ਰਾਮਪੁਰ ਖੇੜੇ ਮਹਾਂਪੁਰਖਾਂ ਕੋਲ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਵਾਲੇ। ਕਹਿੰਦੇ ਮਹਾਰਾਜ ਘਰ ਚ ਏਦਾਂ ਦਾ ਕੰਮ ਹੋ ਰਿਹਾ, ਕੰਧਾਂ ਚ ਖੂਨ ਦੇ ਛਿੱਟੇ ਪੈ ਰਹੇ ਨੇ, ਕੱਪੜੇ ਕੱਟੇ ਜਾ ਰਹੇ, ਸੜਦੇ ਪਏ ਨੇ ਅੰਗਾਰ ਕੱਪੜਿਆਂ ਦੇ। ਮਹਾਂਪੁਰ ਕਹਿਣ ਲੱਗੇ, ਕਹਿਣ ਲੱਗਿਆ ਬਲਵੰਤ ਸਿੰਘ, ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲਾ ਹੈ, ਜਿਸ ਘਰ ਦੇ ਵਿੱਚ ਨਿਤਨੇਮ ਹੈ, ਜਿਸ ਘਰ ਦੇ ਸੰਧਿਆ ਦਾ ਸਮਾਂ ਸੰਭਾਲਿਆ ਜਾਂਦਾ, ਔਰ ਜਿਸ ਘਰ ਦੇ ਵਿੱਚ ਅਸੂਰੀ ਚੀਜ਼ਾਂ ਦਾ ਸੇਵਨ ਨਾ ਹੋਵੇ। ਅਸੂਰੀ ਚੀਜ਼ਾਂ ਆਪ ਜੀ ਸਮਝਦੇ ਹੋ, ਮਾਸ ਅੰਡਾ ਮੱਛਲੀ ਸ਼ਰਾਬ ਇਹ ਚੀਜ਼ਾਂ, ਨਸ਼ੇ, ਇਹ ਚੀਜ਼ਾਂ ਘਰ 'ਚ ਨਾ ਹੋਣ, ਤੇ ਨਿਤਨੇਮ ਪੱਕਾ ਹੋਵੇ, ਅੰਮ੍ਰਿਤ ਵੇਲਾ ਪੱਕਾ, ਸੁਖਮਨੀ ਦਾ ਪਹਿਰਾ ਪੱਕਾ ਹੋਵੇ। ਕਹਿੰਦੇ ਉੱਥੇ ਤੇ ਇਹ ਚੀਜ਼ਾਂ ਨੇੜੇ ਤੇੜੇ ਨਹੀਂ ਆਉਂਦੀਆਂ। ਤੇ ਤੂੰ ਦੱਸ, ਤੇਰੇ ਘਰ ਇਹ ਪੱਕਾ ਹੈ? ਇਹ ਸਾਰਾ ਚੀਜ਼, ਇਹ ਸਾਰੀ ਚੀਜ਼ਾਂ ਪੱਕੀਆਂ ਨੇ? ਕਹਿੰਦੇ ਮਹਾਰਾਜ ਤੁਹਾਡੀ ਅਸੀਸ ਦੇ ਨਾਲ ਸਵੇਰੇ ਨਿਤਨੇਮ ਪੱਕਾ, ਸੁਖਮਨੀ ਪੱਕੀ, ਅੰਮ੍ਰਿਤ ਵੇਲਾ ਪੱਕਾ, ਸ਼ਾਮ ਦਾ ਸੰਧਿਆ ਵੇਲਾ ਦੋਨੋਂ ਮੀਆਂ ਬੀਬੀ ਬਹਿ ਕੇ ਸੰਭਾਲਦੇ ਆ। ਮਾਸ ਅੰਡਾ ਮੱਛਲੀ ਸ਼ਰਾਬ ਕੋਈ ਨਸ਼ਾ ਘਰ 'ਚ ਨਹੀਂ ਵੜਦਾ। ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ, ਕਹਿੰਦੇ ਫਿਰ ਨਹੀਂ, ਫਿਰ ਇਹ ਚੀਜ਼ ਨਹੀਂ ਆ ਸਕਦੀ ਤੇਰੇ ਘਰ। ਕਹਿੰਦੇ ਮਹਾਰਾਜ ਆਈ, ਖੂਨ ਦੇ ਛਿੱਟੇ ਕੱਪੜੇ ਕੱਟੇ। ਮਹਾਂਪੁਰ ਕਹਿਣ ਲੱਗੇ, ਕਹਿੰਦੇ ਚੱਲ, ਵੈਸੇ ਮੈਂ ਮੰਨਦਾ ਨਹੀਂ ਆ ਸਕਦੀ ਹੈ, ਕੋਈ ਘਰ 'ਚ ਸ਼ਰਾਰਤ ਤਾਂ ਨਹੀਂ ਕਰ ਰਿਹਾ? ਕਹਿੰਦੇ ਮਹਾਰਾਜ ਸ਼ਰਾਰਤ ਕੌਣ ਕਰੇ, ਮੈਂ ਚਲਾ ਜਾਣਾ ਪਿੱਛੋਂ, ਧੀਰਜ ਕੌਰ ਤੇ ਮੇਰਾ ਮੁੰਡਾ ਹੀ ਇਕੱਲਾ, ਸ਼ਰਾਰਤ ਕੌਣ ਕਰੇਗਾ? ਕਹਿੰਦੇ ਫਿਰ ਵੀ ਧਿਆਨ ਰੱਖਣਾ। ਕਹਿੰਦੇ ਜੀ ਸੰਤ ਬਚ, ਜਦੋਂ ਘਰ ਆਇਆ, ਘਰ ਆਇਆ ਤੇ ਘਰ ਬਹੁਤ ਜ਼ਿਆਦਾ ਬੀਬੀਆਂ ਦਾ ਤਾਤਾ ਬਾਤਾ ਲੱਗਾ ਹੋਇਆ, ਰਸ਼ ਪਿਆ ਹੋਇਆ, ਬੂਹੇ ਖੁੱਲੇ, ਸਾਰਾ ਪਿੰਡ ਇਕੱਠਾ ਹੋਇਆ ਪਿਆ। ਇਹ ਭੀੜ ਨੂੰ ਚੀਰਦਾ ਅੱਗੇ ਗਿਆ, ਬਈ ਕੀ ਹੋਇਆ? ਅੱਗੇ ਜਾ ਕੇ ਵੇਖਦਾ ਧੀਰਜ ਕੌਰ ਲੰਮੀ ਪਈ ਤੇ ਕਿਸੇ ਬੀਬੀ ਨੂੰ ਪੁੱਛਣ ਲੱਗਾ, ਕਹਿੰਦੇ ਮਾਤਾ ਕੀ ਹੋਇਆ ਇਹਨੂੰ? ਕਹਿੰਦੇ ਇਹਨੂੰ ਬਾਬੇ ਦੀ ਪੌਣ ਆਈ ਹੈ। ਆਖੋ ਸੰਤ ਨਾ, ਧਿਆਨ ਦੇਣਾ। ਕਹਿੰਦੇ ਬਾਬੇ ਦੀ ਪੌਣ? ਕਹਿੰਦੇ ਉਹ ਕੀ ਹੁੰਦੀ? ਕਹਿੰਦੇ ਬਾਬੇ ਦਾ ਪਹਿਰਾ ਇਹਦੇ ਤੇ ਆਇਆ, ਇਹ ਅਵਾ ਤਵਾ ਬੋਲਦੀ ਪਈ ਹੈ, ਇਹਨੇ ਆਪਣੀ ਸੁਰਤ ਹਿਲਾ ਲਈ, ਬਾਬਾ ਇਹਦੇ ਵਿੱਚੋਂ ਬੋਲਦਾ ਪਿਆ। ਕਹਿੰਦੇ ਅੱਛਾ ਕੀ ਬੋਲਦਾ? ਕਹਿੰਦਾ ਇੰਨੀ ਗੱਲ ਹੀ ਕੀ ਬੋਲਦਾ? ਨਾਲ ਹੀ ਉਹ ਬੀਬੀ ਖੜੀ ਹੋ ਗਈ, ਗਰਜਵੀ ਆਵਾਜ਼ ਦੇ ਵਿੱਚ, ਉਬਾਸੀਆਂ ਜੀਆਂ ਲਵੇ, ਗਰਜਵੀ ਆਵਾਜ਼ ਦੇ ਵਿੱਚ ਉਹਨੂੰ ਕਹਿਣ ਲੱਗੀ, ਕਹਿੰਦੇ ਤੂੰ ਤੂੰ ਸਾਡੀ ਭਗਤਣੀ ਨੂੰ ਦੁਖੀ ਕੀਤਾ। ਏਦਾਂ ਨਾ ਬਲਵੰਤ ਸਿੰਘ ਵੱਲ ਇਸ਼ਾਰਾ ਕਰਕੇ ਕਹਿੰਦੇ ਤੂੰ ਸਾਡੀ ਭਗਤਣੀ ਨੂੰ ਦੁਖੀ ਕੀਤਾ, ਕਹਿੰਦੇ ਤੂੰ ਇਹਦੇ ਤੇ ਅਤਿਆਚਾਰ ਕੀਤਾ, ਇਹਦੀ ਸਜ਼ਾ ਤੈਨੂੰ ਭੋਗਣੀ ਪਏਗੀ। ਕਹਿੰਦੇ ਤੂੰ ਜਾ ਕੇ ਸਾਡੀਆਂ ਸ਼ਿਕਾਇਤਾਂ ਲਾਉਂਦਾ ਬਾਬਿਆਂ, ਤੂੰ ਸ਼ਿਕਾਇਤਾਂ ਲਾਉਂਦਾ? ਕਹਿੰਦੇ ਤੇਰਾ ਘਰ ਮੈਂ ਬਰਬਾਦ ਕਰ ਦਿਆਂਗਾ। ਹੁਣ ਉਹ ਧੀਰਜ ਕੌਰ ਬੋਲਦੀ, ਉਹਦੇ ਵਿੱਚੋਂ ਬਾਬੇ ਦੀ ਪੌਣ, ਕਹਿੰਦੇ ਤੇਰਾ ਘਰ ਬਰਬਾਦ ਕਰ ਦਿਆਂਗਾ, ਤੈਨੂੰ ਬਰਬਾਦ ਕਰ ਦਿਆਂਗਾ। ਕਹਿੰਦੇ ਆਪਣਾ ਗਾਤਰਾ ਉਹਨੇ ਲਾਇਆ ਬੀਬੀ ਨੂੰ, ਚੁੱਕ ਕੇ ਸੁੱਟਿਆ ਉਹ ਗਾਤਰਾ, ਵਗਾ ਕੇ ਮਾਰਿਆ। ਕਹਿੰਦੇ ਜਾ ਲੈ ਜਾ ਬਾਬੇ ਨੂੰ ਦੇ ਦੇ ਜਿੱਥੋਂ ਪਵਾਈ ਸੀ ਆ ਇਹ ਗਾਤਰਾ। ਕਹਿੰਦੇ ਇਹਦਾ ਤਾਂ ਲਵਾਇਆ ਲਵਾਇਆ ਆਪਣੀ ਭਗਤਣੀ ਦਾ, ਤੇਰਾ ਵੀ ਲਵਾਵਾਂਗਾ ਤੇ ਤੈਨੂੰ ਕੱਖ ਜੋਗਾ ਨਹੀਂ ਛੱਡਾਂਗਾ। ਇੰਨਾ ਕਹਿ ਕੇ ਬੀਬੀ ਦੜੰਬ ਕਰਦੀ ਡਿੱਗ ਗਈ। ਆਖੋ ਸੱਤ ਨਾ, ਉਹ ਕਹਿੰਦਾ ਇਹ ਕੀ ਭਸੂੜੀ ਪੈ ਗਈ? ਅੱਗੇ ਖੂਨ ਦੇ ਛਿੱਟੇ ਸਨ, ਕੱਪੜੇ ਕੱਟੇ ਹੋਏ, ਇਹ ਇਹ ਹੁਣ ਨਵੀਂ ਭਸੂੜੀ ਕੀ ਪੈ ਗਈ? ਉਹ ਕਹਿੰਦਾ ਹੱਦ ਹੋ ਗਈ। ਦੋ ਚਾਰ ਦਿਨ ਲੰਘੇ, ਏਦਾਂ ਹੀ ਡਰਾਮਾ ਚੱਲਦਾ ਰਿਹਾ, ਏਦਾਂ ਹੀ ਪੌਣ ਆਵੇ, ਏਦਾਂ ਹੀ ਉਹ ਪਰੇਸ਼ਾਨ। ਪਹਿਲੇ ਉਬਾਸੀਆਂ ਜੀਆਂ ਲਏ, ਫਿਰ ਬਹੁਤ ਏਦਾਂ ਫੁੰਕਾਰੇ ਜੇ ਮਾਰੇ, ਫਿਰ ਵਾਲ ਖੋਲ੍ਹ ਕੇ ਨੱਚਣਾ ਸ਼ੁਰੂ ਕਰ ਦੇਵੇ ਉਹ ਬੀਬੀ ਧੀਰਜ ਕੌਰ। ਬੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਘਰ। ਇਹ ਚਲਾ ਗਿਆ ਰੋਂਦਾ ਕੁਰਲਾਂਦਾ ਬਾਬਾ ਜੀ ਕੋਲ, ਕਹਿੰਦਾ ਮਹਾਂਪੁਰਖੋ ਮੈਨੂੰ ਬਚਾ ਲਓ, ਮੇਰੇ ਘਰ ਨੂੰ ਬਚਾ ਲਓ। ਕਹਿੰਦੇ ਅੱਗੇ ਤਾਂ ਖੂਨ ਦੇ ਛਿੱਟੇ ਕੱਪੜੇ ਕੱਟੇ ਜਾਂਦੇ ਸੜਦੇ ਸਨ, ਹੁਣ ਤਾਂ ਬੀਬੀ ਤੇ ਬਾਬੇ ਦੀ ਪੌਣ ਆ ਗਈ। ਬਾਬਾ ਰਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿਣ ਲੱਗੇ, ਕਹਿੰਦੇ ਕਿਹੜੇ ਬਾਬੇ ਦੀ ਕੌਣ ਆਈ? ਕਹਿੰਦੇ ਜਿਹੜੇ ਬਾਬੇ ਨੂੰ ਮੰਨਦੀ ਸੀ। ਕਹਿੰਦੇ ਕਿਵੇਂ ਆਈ? ਕਹਿੰਦੇ ਮਹਾਰਾਜ ਮੈਨੂੰ ਕੀ ਪਤਾ ਕਿਵੇਂ ਆਈ। ਕਹਿੰਦੇ ਇੱਕ ਗੱਲ ਦੱਸ, 4 ਸਾਲ ਹੋ ਗਏ, 4 ਸਾਲ ਹੋ ਗਏ ਤੇਰੇ ਬੱਚੇ ਨੂੰ ਜੰਮੇ, 4 ਸਾਲ ਹੋ ਗਏ ਉਹ ਬੀਬੀ ਨੂੰ ਬਾਬੇ ਦੇ ਕੋਲ ਗਿਆ, ਪਧਾੜੀ ਪੜਨ ਗਿਆ। ਕਹਿੰਦੇ 4 ਸਾਲ ਤੱਕ ਉਹ ਬਾਬੇ ਨੂੰ ਯਾਦ ਆਈ ਨਹੀਂ, ਤੇ ਹੁਣ ਬਾਬੇ ਨੂੰ ਕਿੱਥੋਂ ਯਾਦ ਆ? ਹੁਣ ਆਪਣੀ ਭਗਤਣੀ ਦੀ ਕਿੱਥੋਂ ਯਾਦ ਆ ਗਈ ਬਾਬੇ? ਕਹਿੰਦੇ ਉਹ ਬਲਵੰਤ ਸਿੰਘ, ਕੁਝ ਘਰ ਦੇ ਵਿੱਚ ਚੱਕਰ ਚੱਲ ਰਹੇ। ਕਹਿੰਦੇ ਮਹਾਰਾਜ ਮੈਨੂੰ ਨਹੀਂ ਪਤਾ, ਮੈਂ ਗਰੀਬ ਇਨਸਾਨ, ਉਹਨੇ ਮੈਨੂੰ ਕਿਹਾ, ਬਾਬੇ ਨੇ ਕਿਹਾ ਕਿ ਮੈਂ ਤੈਨੂੰ ਬਰਬਾਦ ਕਰ ਦਿਆਂਗਾ, ਕੱਖਾਂ 'ਚ ਰਲਾ ਦਿਆਂਗਾ, ਤੈਨੂੰ ਰੋਲ ਕੇ ਰੱਖ ਦਿਆਂਗਾ। ਕਹਿੰਦੇ ਮਹਾਰਾਜ ਮੈਨੂੰ ਬਚਾ ਲਓ। ਕੋਲ ਖੜੇ ਸਨ ਬਾਬਾ ਸੇਵਾ ਸਿੰਘ ਜੀ, ਜਿਹੜੇ ਹੁਣ ਉਤਰਾ ਅਧਿਕਾਰੀ ਨੇ ਰਾਮਪੁਰ ਖੇੜੇ ਦੇ। ਕਹਿੰਦੇ ਸੇਵਾ ਸਿੰਘ, ਉਹ ਸਾਹਮਣੇ ਝੋਲਾ ਪਿਆ, ਝੋਲਾ ਲੈ ਕੇ, ਝੋਲਾ ਲੈ ਕੇ ਆਂਦਾ, ਉਹਦੇ ਵਿੱਚ ਸਾਧ ਸੰਗਤ 2 ਪਊਏ। ਪਊਏ ਕਹਿੰਦੇ ਜੋ ਇਤਿਹਾਸ 'ਚ ਲਿਖਿਆ ਕਿਤਾਬ 'ਚ ਪਊਏ ਲਿਖਿਆ, ਤੇ ਪਊਏ ਆਉਂਦੇ ਨੇ ਜਿਹੜੀਆਂ ਲੱਕੜ ਦੀਆਂ ਖੜਾਵਾਂ ਹੁੰਦੀਆਂ ਨਾ, ਖੜਾਵਾਂ, ਉਹਨੂੰ ਪਊਏ ਕਹੇ ਜਾਂਦੇ। 2 ਪਊਏ ਉਹ ਲੱਕੜ ਦੀਆਂ ਖੜਾਵਾਂ ਪਈਆਂ ਸਨ, ਤੇ ਦੋਨੋਂ ਖੜਾਵਾਂ ਬਾਹਰ ਕੱਢੀਆਂ ਉਹਨੂੰ ਦਿੱਤੀਆਂ। ਕਹਿੰਦੇ ਮਹਾਰਾਜ ਇਹ ਕੀ? ਕਹਿੰਦੇ ਵੈਸੇ ਤਾਂ 1 ਪਊਏ ਨੇ ਕੰਮ ਸਾਰ ਦੇਣਾ, ਪਰ ਘਬਰਾ ਨਾ, ਜੇ 1 ਤਾਂ ਟੁੱਟ ਜਾਵੇ ਤੇ ਦੂਜਾ ਕੰਮ ਜ਼ਰੂਰ ਆਏਗਾ। ਕਹਿੰਦੇ ਮਹਾਰਾਜ ਕਰਨਾ ਕੀ ਹੋਏਗਾ? ਕਹਿੰਦੇ ਬਲਵੰਤ ਸਿੰਘ, ਤੇਰੇ ਘਰ ਤ੍ਰਿਆ ਚਰਿੱਤਰ ਹੋ ਰਹੀ, ਆਖੋ ਸਤ ਨਾਮ, ਤੇਰੇ ਘਰ ਤ੍ਰਿਆ ਚਰਿੱਤਰ ਚੱਲਦਾ ਪਿਆ, ਉਹ ਬੀਬੀ ਤ੍ਰਿਆ ਚਰਿੱਤਰ ਖੇਡਦੀ ਤੇਰੇ ਨਾਲ। ਕਹਿੰਦੇ ਤੂੰ ਘਬਰਾਉਣਾ ਨਹੀਂ, ਨਿਡਰਤਾ ਦੇ ਨਾਲ ਖੜਾ ਰਹੀ। ਕਹਿੰਦੇ ਨਾਲੇ ਮੈਨੂੰ ਇੱਕ ਗੱਲ ਹੋਰ ਦੱਸ, ਕੀ ਤੈਨੂੰ ਅਜੇ ਵੀ ਓਨਾ ਭਰੋਸਾ ਆਪਣੇ ਗੁਰੂ ਤੇ ਜਿੰਨਾ ਪਹਿਲੇ ਸੀ? ਸੱਚ ਦੱਸੀ। ਕਹਿੰਦਾ ਮਹਾਰਾਜ ਭਰੋਸਾ ਤਾਂ ਬੜਾ ਹੈ, ਪਰ ਆਹ ਚੀਜ਼ਾਂ ਵੇਖ ਕੇ ਮਨ ਡਰ ਚੁੱਕਾ। ਉਹ ਏਡੀਆਂ ਉਬਾਸੀਆਂ ਮਾਰਦੀ, ਏਡੇ ਫੁਨਕਾਰੇ ਮਾਰਦੀ, ਏਡਾ ਉਹਦਾ ਭਿਆਨਕ ਉਹਦਾ ਰੂਪ ਹੋ ਜਾਂਦਾ, ਆਵਾਜ਼ ਖਰਚ ਵੀ ਹੋ ਜਾਂਦੀ। ਕਹਿੰਦੇ ਸਭ ਤ੍ਰਿਆ ਚਲਿੱਤਰੀ, ਤੂੰ ਮਨ ਪੱਕਾ ਰੱਖਣਾ। ਕਹਿੰਦੇ ਜਦੋਂ ਬਾਬੇ ਦੀ ਪੌਣ ਆਉਣ ਲੱਗੇ, ਆਣ ਦੇਈ, ਆਖੋ ਸਤ ਨਾਮ, ਆਣ ਦੇਈ ਬਾਬੇ ਦੀ ਪੌਣ। ਜਦੋਂ ਬਾਬੇ ਦੀ ਪੌਣ ਆਵੇ, ਅੰਦਰੋਂ ਡੇਢੀ ਦਾ ਕੁੰਡਾ ਮਾਰ ਲਈ, ਦਰਵਾਜ਼ਾ ਬੰਦ ਕਰ ਲਈ, ਤੇ ਜਦੋਂ ਉਹ ਬਾਬੇ ਦੀ ਪੌਣ ਆਵੇ ਤੇ ਅਵਾ ਤਵਾ ਬੋਲੇ ਗੁਰੂ ਸਾਹਿਬ ਪ੍ਰਤੀ ਜਾਂ ਸਿੱਖ ਧਰਮ ਪ੍ਰਤੀ ਬੋਲੇ, ਤੇ ਕਹਿੰਦੇ ਬਸ ਜੇ ਪਊਆ ਕੱਢ ਲਈ ਬਾਹਰ, ਆਖੋ ਸਤ ਨਾਮ, ਉਹ ਲੱਕੜ ਦੀ ਖੜਾ। ਕਹਿੰਦੇ ਉਹਨੂੰ ਕੱਢ ਲਈ ਬਾਹਰ, ਫਿਰ ਸੇਵਾ ਕਰਦੀ ਜਿਹਨੂੰ ਤੂੰ ਬਾਬਾ ਕਹਿੰਦਾ। ਕਹਿੰਦਾ ਮਹਾਰਾਜ ਬਾਬਾ ਤਾਂ ਉਹ ਧੀਰਜ ਕੌਰ ਦੇ ਵਿੱਚ। ਕਹਿੰਦਾ ਫਿਰ ਧੀਰਜ ਕੌਰ ਦੀ ਸੇਵਾ ਕਰਦੀ, ਆਖੋ ਸਤ ਨਾਮ। ਕਹਿੰਦਾ ਮਹਾਰਾਜ ਉਹਦੀ, ਕਹਿੰਦਾ ਹਾਂ ਕਰਦੀ ਸੇਵਾ, ਪਰ ਇੰਨੀ ਵੀ ਨਾ ਸੇਵਾ ਕਰਦੀ ਕਿ ਧੀਰਜ ਕੌਰ ਤੋਂ ਵੀ ਜਾਵੇ, ਉਹ ਬਾਬੇ ਦੀ ਸੇਵਾ ਕਰਨੀ ਆ ਆਪਾਂ, ਧੀਰਜ ਕੌਰ ਦੀ ਨੇ। ਕਹਿੰਦੇ ਮਹਾਰਾਜ ਸਤ, ਹੁਣ ਕਲਪਿਆ ਪਿਆ ਸੀ ਮਨ, ਬਾਬਾ ਜੀ ਤੇ ਬਹੁਤ ਜ਼ਿਆਦਾ ਅਕੀਦਾ ਸੀ, ਇੰਨਾ ਵਿਸ਼ਵਾਸ ਸੀ ਕਿ ਜੇ ਬਾਬਾ ਜੀ ਨੇ ਕਹਿਤਾ ਨਾ ਮਹਾਂਪੁਰਖਾਂ ਨੇ ਕਿ ਤ੍ਰਿਆ ਚਲਿੱਤਰ ਹੈ ਤੇ ਵਾਕਈ ਤ੍ਰਿਆ ਚਲਿੱਤਰ ਹੋਣ। ਹੁਣ ਬੜਾ ਤਾਨਿਆ ਹੋਇਆ ਜਾ ਰਿਹਾ ਸੀ ਨਾ, ਤੇ ਬੜੀ ਉਡੀਕ ਚ ਕਿ ਹੁਣ ਕਦੋਂ ਪੌਣ ਆਵੇ ਤੇ ਪਊਆ ਮੈਂ ਬਾਹਰ ਕੱਢਾਂ ਇਹ ਲੱਕੜ ਦਾ, ਆਖੋ ਸਤ ਨਾਮ। ਘਰ ਗਿਆ, ਘਰ ਜਾ ਕੇ ਬੀਬੀ ਨਾਲ ਬੈਠਿਆ, 5-7-10 ਮਿੰਟ ਗੱਲਾਂ ਬਾਤਾਂ ਕੀਤੀਆਂ, ਪ੍ਰਸ਼ਾਦਾ ਪਾਣੀ ਛਕਿਆ। ਪ੍ਰਸ਼ਾਦਾ ਪਾਣੀ ਛੱਕ ਕੇ ਨਾ, ਪ੍ਰਸ਼ਾਦਾ ਪਾਣੀ ਛੱਕ ਕੇ ਬੀਬੀ ਨੂੰ ਕਹਿਣ ਲੱਗਾ, ਕਹਿੰਦੇ ਧੀਰਜ ਗੋਰੇ ਸੰਧਿਆ ਵੇਲਾ ਹੋ ਗਈ, ਆ ਰਹਿ ਰਾਤ ਸਭ ਕਰ ਲਈ। ਕਹਿੰਦੇ ਜੀ ਸਤ ਬਚਨ। ਕਹਿੰਦੇ ਮੈਂ ਭਾਂਡੇ ਰੱਖ ਕੇ ਆਨੀ ਆ, ਆਪਾਂ ਫਿਰ ਰਹਿ ਰਾਤ ਸਭ ਕਰ ਲਈ। ਬੀਬੀ ਨੇ ਭਾਂਡੇ ਭੁੰਡੇ ਰੱਖ ਕੇ ਆਉਂਦੇ, ਆਈ ਚੌਕੀ ਤੇ ਬੈਠੇ, ਦੋਨਾਂ ਨੇ ਰਹਿਰਾਸ ਸਾਹਿਬ ਸ਼ੁਰੂ ਕੀਤਾ। ਜਦੋਂ ਥੋੜਾ ਜਿਹਾ ਹਲੇ ਆਰੰਭ ਹੀ ਹੋਇਆ ਸੀ ਪਾਠ, ਤੇ ਉਹ ਬੀਬੀ ਨੂੰ ਆ ਗਈ ਜੀ ਬਾਬੇ ਦੀ ਕੌਣ, ਉਬਾਸੀਆਂ ਮਾਰਨ ਲੱਗੇ, ਵੱਡੀ ਵੱਡੀ ਉਬਾਸੀਆਂ, ਫੁੰਕਾਰੇ ਮਾਰਨ ਲੱਗੇ। ਉਹ ਬੀਬੀ ਫੁੰਕਾਰੇ ਮਾਰਨ ਲੱਗੀ, ਖਿੱਖਰ ਜੇ ਖੋਲੇ, ਵਾਲ ਖੋਲ ਕੇ ਹੂ ਹੂ ਕਰਨ ਲੱਗੀ। ਉਹ ਆਪਣਾ ਮਸਤ ਪਾਠ ਕਰੀ ਜਾ ਰਿਹਾ, ਬੇਨਤੀ ਚੁਪਈ ਦਾ ਜਦੋਂ ਪਾਠ ਆਇਆ ਨਾ, ਜਦੋਂ ਰਹਿਰਾਜ ਸਾਹਿਬ ਦੇ ਬੇਨਤੀ ਚੁਪਈ ਦਾ ਪਾਠ, ਉਦੋਂ ਉਹਦਾ ਕੰਮ ਹੋਰ ਤੇਜ਼ ਹੋ ਗਿਆ। ਤੇ ਬਲਵੰਤ ਸਿੰਘ ਚੁੱਪ ਚੁਪੀ ਤੇ ਗਿਆ ਜਾ ਕੇ, ਉਹ ਜਿਹੜਾ ਖੜਾਵਾਂ ਵਾਲਾ ਥੈਲਾ ਸੀ ਨਾ ਕੌਏ ਵਾਲਾ, ਉਹ ਕੋਲ ਲਿਆ ਕੇ ਉਹਨੇ ਰੱਖ ਦਿੱਤਾ। ਕਹਿੰਦੇ ਕੋਈ ਨੀ, ਕਰ ਲੈਣ ਦੇ ਇਹਨੂੰ ਜਿਹੜੀਆਂ ਹਰਕਤਾਂ ਕਰਦਾ। ਜਦੋਂ ਅਵਾ ਤਵਾ ਉਹਨੇ ਬੋਲਣਾ ਸ਼ੁਰੂ ਕੀਤਾ ਕਿ ਤੂੰ ਮੇਰੀ ਭਗਤਣੀ ਨੂੰ ਫਿਰ ਤੰਗ ਕਰਦਾ, ਤੂੰ ਮੇਰੀ ਭਗਤਣੀ ਨੂੰ ਇੱਦਾਂ ਕਰਦਾ, ਤੈਨੂੰ ਬਰਬਾਦ ਕਰ ਦਿਆਂਗਾ, ਤੇਰੇ ਸੰਤਾਂ ਨੂੰ ਬਰਬਾਦ ਕਰ ਦਿਆਂਗਾ, ਤੂੰ ਸਮਝਦਾ ਕਿ ਏਦਾਂ ਜਦੋਂ ਬੋਲਣਾ ਨਾ। ਉਹਨੇ ਰਹਿਰਾਜ ਸਾਹਿਬ ਵਿੱਚ ਹੀ ਰੋਕ ਦਿੱਤਾ, ਬਲਵੰਤ ਸਿੰਘ ਨੇ ਵਿੱਚ ਹੀ। ਕਹਿੰਦੇ ਤੂੰ ਵੇਖ ਤੇਰਾ ਮੈਂ ਕੀ ਹਾਲ ਕਰਦਾ। ਤੇ ਬਲਵੰਤ ਸਿੰਘ ਕਹਿਣ ਲੱਗਾ, ਕਹਿੰਦੇ ਬਾਬਾ ਜੀ ਹੁਣ ਤੁਸੀਂ ਸਬੱਬੀ ਤੌਰ ਤੇ ਆਏ ਹੋਏ ਹੋ, ਤੇ ਕਹਿੰਦੇ ਹੁਣ ਮੇਰਾ ਫਰਜ਼ ਬਣਦਾ ਹੈ ਕਿ ਤੁਹਾਡਾ ਅਦਬ ਸਤਿਕਾਰ ਕਰਨਾ। ਉਹ ਕਹਿੰਦੇ ਅਦਬ ਸਤਿਕਾਰ ਤਾਂ ਮੈਂ ਤੈਨੂੰ ਕਰਾਉਂਗਾ। ਅੱਗੋਂ ਉਹ ਧੀਰਜ ਕੌਰ ਦੇ ਵਿੱਚੋਂ ਉਹ ਬਾਬਾ ਬੋਲ ਰਿਹਾ, ਇਹਨੇ ਪਊਆ ਕੱਢਿਆ ਲੱਕੜ ਵਾਲਾ, ਖਣਾ ਲੱਕੜ ਦੀ, ਆ ਦੇਖਿਆ ਨਾ ਤਾ ਦੇਖਿਆ, ਪਰ ਜਿੱਥੇ ਪੈਂਦੀ ਸਾਧ ਸੰਗਤ ਜਿੱਥੇ ਪੈਂਦੀ, ਇੱਕ ਦੋ ਤਿੰਨ ਚਾਰ ਪਟਕਾਰ ਪਟਕਾਰ, ਹਾਲੇ ਡੇਢ ਮਿੰਟ ਬਾਬਿਆਂ ਦਾ ਪਊਆ ਚੱਲਿਆ ਡੇਢ ਮਿੰਟ। ਤੇ ਨਾਲ ਹੀ ਉਹ ਬੀਬੀ ਕਹਿਣ ਲੱਗੀ, ਕਹਿੰਦੇ ਉਹ ਬਸ ਬਸ ਬਾਬਾ ਜੀ ਚਲੇ ਗਏ, ਬਾਬਾ ਜੀ ਚਲੇ ਗਏ, ਬਾਬਾ ਜੀ ਦੀ ਕੌਣ ਚਲੀ ਗਈ, ਬਾਬਾ ਭੱਜ ਗਿਆ, ਬਾਬਾ ਭੱਜ ਗਿਆ। ਕਹਿੰਦੇ ਬਾਬੇ ਨੇ ਤਾਂ ਭੱਜਣਾ ਹੀ ਸੀ, ਬਾਬੇ ਨੇ ਤਾਂ ਆਪ ਪਊਆ ਜੋ ਦੇਖ ਲਿਆ। ਕਹਿੰਦੇ ਪੰਜ ਸੱਤ ਲੈ ਹੋਰ ਜੜਤੀ, ਉਹ ਕਹਿੰਦੇ ਤੁਹਾਨੂੰ ਕਿਹਾ ਬਾਬਾ ਚਲਾ ਗਿਆ, ਬਾਬੇ ਦੀ ਕੌਣ ਚਲੀ, ਹੁਣ ਤੁਹਾਨੂੰ ਮਾਰੀ ਜਾਂਦੇ ਪਏ। ਕਹਿੰਦੇ ਮਾਰਦਾ ਇਸ ਕਰਕੇ ਪਿਆ ਕਿ ਜਦ ਤੱਕ ਤੂੰ ਮੈਨੂੰ ਸੱਚ ਸੱਚ ਨਹੀਂ ਦੱਸਣਾ, ਇਹ ਕੀ ਹੋ ਰਿਹਾ, ਇਹ ਕੀ ਹੈ, ਸੱਚ ਸੱਚ ਦੱਸ, ਇਹ ਕੀ ਤਮਾਸ਼ਾ। ਕਹਿੰਦੇ ਉਦੋਂ ਤੱਕ ਤੇਰੀ ਛਤਰੋਲ ਕਰੀ ਜਾਵਾਂਗਾ। ਤੇ ਕਹਿੰਦੇ ਘਬਰਾ ਨਾ, ਤੂੰ ਮਾਰ ਖਾਂਦੇ ਖਾਂਦੇ ਥੱਕ ਜਾਏਗੀ, ਬਾਬੇ ਦਾ ਪਊਆ ਨਹੀਂ ਥੱਕੇਗਾ, ਆਖੋ ਸੱਤ ਲਾ, ਇਹ ਜਿਹੜਾ ਲੱਕੜ ਦਾ ਪਊਆ ਇਹਨੇ ਨਹੀਂ ਥੱਕਣਾ। ਤੇ ਦੇਖ ਲੈ, ਇੱਕ ਜੇ ਟੁੱਟ ਵੀ ਗਿਆ ਤੇ ਦੂਜਾ ਪਿਆ ਹੋਇਆ ਹੀ, ਬਾਬੇ ਨੇ ਦੋ ਦਿੱਤੇ ਨੀ ਬਾਬਿਆਂ ਨੇ, ਇੱਕ ਜੇ ਟੁੱਟ ਗਿਆ ਤੇ ਦੂਜਾ ਪਿਆ ਹੀ। ਕਹਿੰਦੇ ਤੂੰ ਥੱਕ ਜਾਏਗੀ ਮਾਰ ਖਾਂਦਿਆਂ, ਪਰ ਆ ਮਾਰਦਿਆਂ ਨਹੀਂ ਥੱਕੂਗਾ। ਇਹ ਕਹਿੰਦਿਆਂ ਕਹਿੰਦੇ ਨੂੰ ਦੋ ਚਾਰ ਹੋਰ ਜੜਦੀ। ਉਹ ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਸੱਚ ਸੱਚ ਦੱਸ, ਉਹ ਖੂਨ ਦੇ ਛਿੱਟੇ ਕਿਵੇਂ ਪਏ, ਕਿੰਨੇ ਪਾਏ ਖੂਨ ਦੇ ਛਿੱਟੇ? ਕਹਿੰਦੇ ਮੈਂ ਸਭ ਕੁਝ ਦੱਸਦੀ ਹਾਂ, ਸਭ ਕੁਝ ਦੱਸਦੀ ਹਾਂ। ਅੰਦਰ ਗਈ, ਕੋਲੀ ਉੱਪਰ ਸੰਦੂਕੀ ਚ ਪਈ ਸੀ, ਲੈ ਆਈ। ਕਹਿੰਦੇ ਜੀ ਮੈਂ ਗੇਰੀ, ਪਾਣੀ ਤੇ ਸੰਦੂਰ, ਆਹ ਚੀਜ਼ਾਂ ਮਿਲਾ ਕੇ ਕਹਿੰਦੇ ਮੈਂ ਇਹ ਰੰਗ ਬਣਾਇਆ। ਇਹ ਗੇਰੀ, ਪਾਣੀ ਤੇ ਸੰਦੂਰ ਮਿਲਾ ਕੇ ਕਹਿੰਦੇ ਪੂਰਾ ਖੂਨ ਲੱਗਦਾ, ਖੂਬ ਉਹ ਖੂਨ ਲੱਗਦਾ। ਕਹਿੰਦੇ ਇਹਦੇ ਛਿੱਟੇ ਮੈਂ ਮਾਰ ਦਿੱਤਾ ਕਰਦੀ ਸੀ ਕਿ ਬਈ ਇਹ ਖੂਨ ਲੱਗੇ। ਕਹਿੰਦੇ ਅੱਛਾ ਅੱਛਾ, ਇਹ ਛਿੱਟੇ ਤੂੰ ਮਾਰਦੀ ਸੀ। ਇਹਨੇ ਕਹਿੰਦੇ ਆ ਸਾਰੀ ਦੋ ਚਾਰ ਹੋਰ ਜੜਦੇ। ਕਹਿੰਦੇ ਹੁਣ ਦੱਸੋ, ਹੁਣ ਕਹਿੰਦੇ ਇਹ ਦੱਸ ਪਹਿਲੇ ਤੂੰ ਕੱਪੜੇ ਕਿਵੇਂ ਕੱਟੇ ਜਾਂਦੇ? ਆਪ ਕੱਪੜੇ ਕੱਟ ਦਿੰਦੀ ਸੀ, ਆਖੋ ਸੱਤ ਨਾਲ। ਕਹਿੰਦੇ ਕੱਪੜੇ ਤਾਂ ਕੱਟੇ ਗਏ, ਇਹ ਜਿਹੜੇ ਅੰਗਾਰ, ਕਹਿੰਦੇ ਮੈਂ ਚੁੱਲ੍ਹੇ ਵਿੱਚੋਂ ਕੋਇਲੇ ਦੇ ਅੰਗਾਰ ਲੈਂਦੀ ਤੇ ਮੈਂ ਟਰੰਕ 'ਚ ਸੁੱਟ ਦਿੰਦੀ ਸੀ, ਜਿੱਥੇ ਜਿੱਥੇ ਉਹ ਅੰਗਾਰ ਪੈਂਦਾ ਤੇ ਕੱਪੜਾ ਸੜ ਜਾਂਦਾ। ਕਹਿੰਦੇ ਵਾਹ ਵਾਹ, ਸ਼ਾਬਾਸ਼ ਸ਼ਾਬਾਸ਼, ਇੰਨਾ ਸੁਣਿਆ, ਪੰਜ ਸੱਤ ਹੋਰ ਜੜਦੇ। ਕਹਿੰਦੇ ਜੀ ਹੁਣ ਸੱਚ ਸੱਚ ਦੱਸਦਾ, ਹੁਣ ਕਾਹਨੂੰ ਪਊਆ ਚਲਾਈ ਜਾਂਦੇ ਹੋ? ਕਹਿੰਦੇ ਪਊਆ ਉਦੋਂ ਤੱਕ ਨਹੀਂ ਰੁਕੇਗਾ, ਇਹ ਉਦੋਂ ਤੱਕ ਨਹੀਂ ਰੁਕੇਗਾ ਜਦ ਤੱਕ ਸੱਚ ਸੱਚ ਨਹੀਂ ਦੱਸਦੀ ਕਿ ਤੈਨੂੰ ਇਹ ਚੀਜ਼ਾਂ ਕਿੰਨੇ ਸਿਖਾਈਆਂ, ਕਿੰਨੇ ਸਿਖਾਈਆਂ, ਕਿੰਨੇ ਤੈਨੂੰ ਟ੍ਰੇਨਡ ਕੀਤਾ ਇਹ ਚੀਜ਼ਾਂ। ਇਹਨਾਂ ਤੋਂ ਕੋਈ ਪ੍ਰੋਫੈਸ਼ਨਲ ਬੰਦਾ ਨਹੀਂ ਕਰਦਾ, ਉਬਾਸੀਆਂ ਮਾਰਨੀਆਂ, ਹਾ ਹਾ ਕਰਨੀਆਂ, ਫੁੰਕਾਰੇ ਜੇ ਮਾਰਨੇ, ਵਾਲ ਖੋਲ ਕੇ ਖਿੱਖਰ, ਇਹਨਾਂ ਤੋਂ ਕੋਈ ਪ੍ਰੋਫੈਸ਼ਨਲ ਬੰਦਾ ਨਹੀਂ ਕਰਦਾ ਜਿੰਨਾ ਤੂੰ ਟ੍ਰੇਨਡ ਹੋਈ ਪਈ ਹੈ, ਤੈਨੂੰ ਟ੍ਰੇਨਿੰਗ ਕਿਵੇਂ ਦਿੱਤੀ? ਕਹਿੰਦੇ ਜੀ ਮੈਂ ਤੁਹਾਡੇ ਕੋਲੋਂ ਆਗਿਆ ਲੈ ਕੇ ਮੁਕੇਰੀਆ ਗਈ ਸੀ, ਪਿੰਡ ਮੁਕੇਰੀਆ। ਕਹਿੰਦੇ ਹਾਂ ਗਈ ਸੀ। ਕਹਿੰਦੇ ਮੇਰੀ ਭੈਣ ਦੀ ਤਬੀਅਤ ਖਰਾਬ ਹੋਈ ਸੀ, ਮੈਂ ਤੁਹਾਡੇ ਕੋਲ ਆਗਿਆ ਲੈ ਕੇ ਗਈ ਸੀ। ਕਹਿੰਦੇ ਹਾਂ। ਕਹਿੰਦੇ ਜੀ ਤਬੀਅਤ ਨਹੀਂ ਖਰਾਬ ਸੀ, ਮੈਂ ਵੈਸੇ ਹੀ ਗਈ ਸੀ। ਉਹਨੇ ਮੈਨੂੰ ਸੱਦਿਆ ਸੀ ਤੇ ਉਹਨੇ ਮੈਨੂੰ ਸਾਰੀ ਟ੍ਰੇਨਿੰਗ ਦਿੱਤੀ ਕਿ ਉਬਾਸੀਆਂ ਕਿਵੇਂ ਲਈ ਦੀਆਂ, ਫੁੰਕਾਰੇ ਕਿਵੇਂ ਮਾਰੀਦੇ ਨੇ, ਵਾਲ ਖੋਲ ਕੇ ਕਿਵੇਂ ਗਰਦਨ ਘੁਮਾਈ ਦੀ, ਕਿਵੇਂ ਆਵਾਜ਼ਾਂ ਭਾਰੀ ਕਰੀ ਦੀ। ਕਹਿੰਦੇ ਪੂਰੀ ਟ੍ਰੇਨਿੰਗ ਉਹਨੇ ਮੈਨੂੰ ਦਿੱਤੀ ਸੀ ਤੇ ਕਹਿੰਦੇ ਏਦਾਂ ਆਪਣੇ ਆਦਮੀ ਨੂੰ ਡਰਾ ਕੇ ਰੱਖੀ, ਡਰਿਆ ਰਹੇਗਾ ਗੁੱਸਾ ਖਲਾ। ਧਿਆਨ ਦੇਣ, ਮੈਂ ਖਾਲੀ ਇਹ ਦੱਸ ਰਿਹਾ ਕਿ ਸਾਧ ਸੰਗਤ ਕਿੱਦਾਂ ਦੇ ਕੰਮ ਤੋਂ ਸ਼ੁਰੂ ਹੋਏ ਪਏ ਨੇ। ਆਖੋ ਸਤਨਾਮ। ਧਿਆਨ ਦਿਓ, 5% ਸੱਚਾਈ ਹੁੰਦੀ ਹੈ, 5%। ਮੈਂ ਇਹ ਨਹੀਂ ਕਹਿੰਦਾ ਕਿ ਨਹੀਂ, ਕਈ ਕੋਟ ਭੂਤ ਪ੍ਰੇਤ ਸ਼ੁਕਰ ਬਰਗਾਰ ਮਾਲਕ ਦੀ ਬਾਣੀ ਕਹੀ 5%, ਪਰ 95% ਨੋਟੰਕੀ ਹੈ। 95% ਇਹ ਸਭ ਪਖੰਡ ਹੈ, ਸਭ ਪਖੰਡ ਪਖੰਡ ਰਚਿਆ ਹੋਇਆ। ਉਹਨੇ ਦੱਸਿਆ, ਕਹਿੰਦੇ ਮੁਕੇਰੀਏ ਵਾਲੀ ਭੈਣ ਨੇ ਮੈਨੂੰ ਦੱਸਿਆ ਸੀ ਏਦਾਂ ਏਦਾਂ ਕਰਨ। ਕਹਿੰਦੇ ਮੈਂ ਤਾਂ ਇਹ ਸਾਰੀਆਂ ਚੀਜ਼ਾਂ ਸਿੱਖੀਆਂ, ਉਹਨੇ ਮੈਨੂੰ ਸਿਖਾਈਆਂ ਸੀ। ਹੁਣ ਇਹ ਸੁਣ ਕੇ 5-7 ਹੋਰ ਜੜਦੀ, ਜਦੋਂ 5-7 ਜੜੀਆਂ ਤੇ ਕਹਿਣ ਲੱਗਾ, ਕਹਿੰਦੇ ਬਾਬੇ ਦਾ ਪਊਆ ਕਿੰਨਾ ਮਜ਼ਬੂਤ ਹੈ, ਹਾਲੇ ਇੱਕ ਸਾਬਤ ਪਿਆ, ਇੱਕ ਟੁੱਟਿਆ ਹੀ ਨਹੀਂ। ਆਖੋ ਸਤਨਾਮ। ਕਹਿੰਦੇ ਹਾਲੇ ਤਾਂ ਉਹ ਵੀ ਉਡੀਕਦਾ ਪਿਆ ਸੀ, ਧੀਰਜ ਕੋਰੇ, ਉਹ ਦੂਸਰਾ ਵੀ ਉਡੀਕਦਾ ਪਿਆ ਸੀ, ਉਹਦੀ ਵਾਰੀ ਤਾਂ ਆਈ ਨਹੀਂ। ਉਹਨੇ ਫਿਰ ਹੱਥ ਬੰਨੇ, ਕਹਿੰਦੇ ਜੀ ਮੈਨੂੰ ਭੁੱਲਾਂ ਬਖਸ਼। ਕਹਿੰਦੇ ਤੂੰ ਕੀ ਕੀਤਾ ਦੱਸ। ਗੁਰੂ ਸਾਹਿਬਾਨਾਂ ਦੀ ਬੇਦਬੀ ਕੀਤੀ, ਕਕਾਰ ਚੁੱਕ ਕੇ ਸੁੱਟੇ ਕਕਾਰਾਂ ਦੀ ਬੇਦਬੀ ਕੀਤੀ, ਮਹਾਂਪੁਰਖਾਂ ਨੂੰ ਅਵਾ ਤਵਾ ਬੋਲੀ, ਕਿੱਦਾਂ ਤੂੰ ਮਾੜਾ ਕੰਮ ਕੀਤਾ। ਕਹਿੰਦੇ ਜੀ ਮੈਨੂੰ ਬਖਸ਼। ਕਹਿੰਦੇ ਮਾਫ਼ੀ ਮੰਗਣੀ, ਹੁਣ ਚੱਲ ਰਾਮਪੁਰ ਖੇੜੇ, ਮਹਾਂਪੁਰਖਾਂ ਕੋਲ ਜਾ ਕੇ ਮਾਫ਼ੀ ਮੰਗ, ਉੱਥੇ ਭੁੱਲ ਬਖਸ਼ਾ ਤੇ ਫਿਰ ਅੰਮ੍ਰਿਤ ਛੱਕ। ਕਹਿੰਦੇ ਜੀ ਜ਼ਰੂਰ ਚੱਲਾਂਗੇ, ਜ਼ਰੂਰ ਚੱਲਾਂਗੇ। ਸਾਧ ਸੰਗਤ ਜਦੋਂ ਸਵੇਰ ਹੋਈ ਨਾ, ਇਹਨੇ ਸਾਈਕਲ ਚੱਕੀ ਤੇ ਚਲਾ ਗਿਆ ਰਾਮਪੁਰ ਖੇੜੇ। ਬੜਾ ਖੁਸ਼, ਬੜਾ ਖੇੜੇ ਦੇ ਵਿੱਚ ਆਇਆ ਬਾਬਾ ਜੀ ਦੇ ਕੋਲ। ਕਹਿੰਦੇ ਮਹਾਰਾਜ ਬੜੀ ਕਿਰਪਾ ਹੋ ਗਈ। ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਬਲਵੰਤ ਸਿੰਘ ਕੀ ਹੋਇਆ? ਕਹਿੰਦਾ ਮਹਾਰਾਜ ਬੜੀ ਹੋਈ ਕਿਰਪਾ ਹੋ ਗਈ। ਕਹਿੰਦੇ ਸਭ ਤ੍ਰਿਆ ਚਲਿੱਤਰ ਸੀ ਜਿਵੇਂ ਤੁਸੀਂ ਕਿਹਾ, ਉਹ ਰੰਗ ਵੀ ਉਹਨੇ ਆਪ ਪਾਇਆ, ਖੂਨ ਦਾ ਛਿੱਟਾ ਜਿਹੜਾ, ਕੱਪੜੇ ਵੀ ਆਪ ਕੱਟੇ। ਉਹਦੀ ਮੁਕੇਰੀਆ ਵਾਲੀ ਭੈਣ ਨੇ ਉਹ ਸਾਰਾ ਚਲਿੱਤਰ ਸਿਖਾਇਆ ਸੀ। ਕਹਿੰਦੇ ਫਿਰ ਬਲਵੰਤ ਸਿੰਘ ਪਊਆ ਕਿਤੇ ਕੰਮ ਆਇਆ ਕਿ ਨਹੀਂ ਆਇਆ? ਕਹਿੰਦੇ ਮਹਾਰਾਜ ਸਾਰੀ ਖੇਡ ਹੀ ਪਊਏ ਨੇ ਖੇਡੀ ਆ, ਤੋ ਸਤਨਾਮ। ਉਹ ਸਾਰੀ ਕਿਰਪਾ ਹੀ ਉਹ ਪਊਏ ਦੀ ਹੋਈ। ਕਹਿੰਦੇ ਇੱਕੋ ਹੀ ਚੱਲਿਆ ਕਿ ਦੂਜਾ ਵੀ ਚੱਲਿਆ? ਕਹਿੰਦਾ ਨਾ ਮਹਾਰਾਜ, ਦੂਜੇ ਦੀ ਤਾਂ ਵਾਰੀ ਨਹੀਂ ਆਈ, ਇੱਕੋ ਨੇ ਸਾਰੀ ਹਕੀਕਤ ਕਢਵਾ ਦਿੱਤੀ। ਮਹਾਂਪੁਰਖ ਵੀ ਬੜਾ ਹੱਸਾ। ਕਹਿੰਦੇ ਬਲਵੰਤ ਸਿੰਘ, ਇਹ ਦੁਨੀਆਂ 'ਚ ਪਖੰਡ ਰਚਿਆ ਹੋਇਆ, ਲੋਕੀ ਨਾਮ ਤੋਂ ਦੂਰ ਹੋ ਕੇ, ਭਜਨ ਤੋਂ ਦੂਰ ਹੋ ਕੇ, ਗੁਰੂ ਤੋਂ ਦੂਰ ਹੋ ਕੇ ਵਹਿਮਾਂ ਭਰਮਾਂ ਦੇ ਵਿੱਚ ਫਸਦੇ ਜਾ ਰਹੇ। ਅੱਜ ਲੋਕੀ ਕਹਿੰਦੇ ਮੇਰਾ ਸੌਖਾ ਸੌਖਾ ਜਿਹਾ ਕੰਮ ਹੋ ਜਾਵੇ। ਆਖੋ ਸਤਨਾਮ। ਮੇਰਾ ਸੌਖਾ ਕੰਮ ਹੋ ਜਾਵੇ, ਜੇ ਬੰਦੇ ਨੂੰ ਕਹੀਏ ਨਾ ਕਿ ਸਵੇਰੇ ਉੱਠ ਕੇ 2:30 ਉੱਠ ਕੇ ਨਿਤਨੇਮ ਕਰੋ 2-2.5 ਘੰਟੇ, ਬੰਦਾ ਕਹਿੰਦਾ ਕੰਮ ਹੀ ਬੜਾ ਔਖਾ। ਤੇ ਜੇ ਕਹੀਏ ਕਾਲੇ ਮਾਂ ਦੀ ਦਾਲ ਜਾ ਕੇ ਆ 2 ਕਿਲੋ ਨਦੀ 'ਚ ਰੋਲ ਆ, ਫਲਾਣੀ ਥਾਂ ਤੇ ਮੋਲੀ ਬੰਨ੍ਹ ਤੇਰਾ ਕੰਮ, ਉਹ ਕਹਿੰਦਾ ਹਾਂ ਕੰਮ ਸੌਖਾ ਹੈ ਜੀ, ਆਹ ਲਿਆ ਦਾਲ ਮੈਂ ਰੋੜਨ, ਮੋਲੀ ਉਹਨੂੰ ਪਿਪਲਾਂ ਨੂੰ ਬੰਨ ਤਨ। ਮਿਹਨਤ ਨਹੀਂ ਕਰਨੀ, ਇਹ ਕੀਤਾ ਕਰਾਇਆ ਭਾਲਦਾ ਪਿਆ ਕਿ ਮੈਨੂੰ ਕੋਈ ਕਰਿਆ ਕਰਾਇਆ ਮੈਨੂੰ ਆਪਣਾ ਦੇ ਦੇਵੇ, ਮੇਰਾ ਕੰਮ ਸਰ ਜਾਵੇ, ਮੈਨੂੰ ਨਾ ਕੁਝ ਕਰਨਾ ਪਵੇ। ਉਹ ਬਲਵੰਤ ਸਿੰਘ ਕਹਿਣ ਲੱਗਾ, ਕਹਿੰਦੇ ਮਹਾਰਾਜ ਕੱਲ ਬੀਬੀ ਨੇ ਤੁਹਾਡੇ ਕੋਲ ਆਣਾ, ਉਹ ਕਹਿੰਦੀ ਸੀ ਕਿ ਮੈਂ ਕੱਲ ਚੱਲਾਂਗੀ ਪਰ ਅੱਜ ਨਹੀਂ ਮੈਂ ਲੈ ਕੇ ਆਇਆ, ਉਹਨੇ ਕੱਲ ਤੁਹਾਡੇ ਕੋਲ ਆਣਾ, ਉਹਨੇ ਸਭ ਕੁਝ ਆਪਣੀ ਜ਼ਬਾਨੀ ਦੱਸਣਾ ਤੇ ਆਪ ਜੀ ਨੇ ਫਿਰ ਕਿਰਪਾ ਕਰਨੀ ਜਿੱਦਾਂ ਤੁਸੀਂ ਰਸਤਾ ਦਿਖਾਓਗੇ। ਅਗਲੇ ਦਿਨ ਤਿੰਨੋਂ ਜੀ, ਆਪ ਬਲਵੰਤ ਸਿੰਘ, ਧੀਰਜ ਕੌਰ ਤੇ ਉਹਨਾਂ ਦਾ ਬੱਚਾ, ਤਿੰਨੋਂ ਮਹਾਂਪੁਰਖਾਂ ਕੋਲ ਆ ਗਏ, ਨਮਸਕਾਰ ਕੀਤੀ, ਬਹਿ ਗਏ। ਜਦੋਂ ਬੈਠੇ ਨਾ ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਧੀਰਜ ਕੌਰ ਕੀ ਅਡੰਬਰ ਰਚਿਆ ਸੀ? ਬਸ ਇੰਨਾ ਕਹਿਣ ਦੀ ਦੇਰ ਹੋਈ, ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਕਹਿੰਦੇ ਮਹਾਰਾਜ ਮੈਨੂੰ ਬਖਸ਼, ਮੈਂ ਅਗਿਆਨਤਾ 'ਚ ਆ ਗਈ ਸੀ, ਮੈਂ ਇਹ ਸੋਚਦੀ ਸੀ ਕਿ ਅੰਮ੍ਰਿਤ ਛੱਕ ਕੇ ਆ ਪਾਠ ਕਰਨਾ ਆ ਇਸ਼ਨਾਨ ਕਰਨਾ ਆ ਇਹ ਬੰਦਿਸ਼ ਵਾਲੀ ਜ਼ਿੰਦਗੀ ਹੈ। ਮੈਨੂੰ ਭੁਲੇਖੇ ਪਾ ਦਿੱਤੇ ਗਏ, ਮੈਨੂੰ ਭਟਕਾ ਦਿੱਤਾ ਗਿਆ, ਮੈਨੂੰ ਪਖੰਡ ਸਿਖਾ ਦਿੱਤਾ ਗਿਆ। ਕਹਿੰਦੇ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ। ਕਹਿੰਦੇ ਕਿੱਡੀ ਤੂੰ ਨਰਾਦਰੀ ਕੀਤੀ ਗੁਰੂ ਸਾਹਿਬ, ਕਿੰਨੀ ਨਰਾਦਰੀ ਕੀਤੀ ਸਾਹਿਬਾਂ ਦੇ ਕਤਾਰਾਂ ਦੀ। ਕਹਿੰਦੇ ਹੁਣ ਕੀ ਵਿਚਾਰ ਹੈ ਤੇਰਾ? ਕਹਿੰਦੇ ਮਹਾਰਾਜ ਜਿੱਦਾਂ ਕਹੋਗੇ। ਕਹਿੰਦੇ ਹੁਣ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋ, ਸਾਰੀ ਵਾਰਤਾ ਪੰਜਾਂ ਪਿਆਰਿਆਂ ਨੂੰ ਹੂ ਬਹੂ ਦੱਸ ਦੇ ਕਿ ਉਹ ਤ੍ਰਿਆ ਚਰਿੱਤਰ ਸੀ ਤੇ ਜੋ ਪੰਜ ਪਿਆਰੇ ਡੰਡ ਰੂਪ ਦੇ ਵਿੱਚ ਤੈਨੂੰ ਮਿੱਠੀ ਤਨਖਾਹ ਲਾਣਗੇ ਨਾ, ਉਹਨੂੰ ਚਾਈ ਚਾਈ ਸ਼ੌਂਕ ਦੇ ਨਾਲ ਉਹ ਤਨਖਾਹ ਭੁਗਤਾਈ, ਜਿਉਂ ਜਿਉਂ ਤਨਖਾਹ ਭੁਗਤਾਏਗੀ ਤੇਰੇ ਪਾਪ ਮਾਂਜੇ ਜਾਣਗੇ। ਆਖੋ ਸਤਨਾਮ। ਫਿਰ ਕਿਰਪਾ ਹੋਈ, ਅੰਮ੍ਰਿਤ ਛਕਿਆ, ਘਰ ਖੁਸ਼ਹਾਲ ਹੋਇਆ। ਤੇ ਜਦੋਂ ਤੁਰਨ ਲੱਗੇ ਨਾ ਮਹਾਂਪੁਰਖਾਂ ਨੇ, ਫਿਰ ਜਿੰਨੀ ਸੰਗਤ ਬੈਠੀ ਸੀ ਸਾਰਿਆਂ ਨੂੰ ਗਿਆਨ ਦਿੱਤਾ। ਕਹਿੰਦੇ ਜਿਹੜਾ ਸ਼ਖਸ ਗੁਰੂ ਦੇ ਨਾਲ ਜੁੜਿਆ, ਧਿਆਨ ਦਿਓ, ਜਿਹੜਾ ਸ਼ਖਸ ਗੁਰੂ ਦੇ ਨਾਲ ਜੁੜਿਆ, ਉਹ ਜਿਹੜਾ ਵੀ ਸਰੀਰ ਗੁਰੂ ਤੇ ਭਰੋਸਾ, ਗੁਰੂ ਦੀ ਬਾਣੀ ਤੇ ਭਰੋਸਾ ਰੱਖ ਕੇ ਤੁਰਦਾ, ਕਹਿੰਦੇ ਉਹਨੂੰ ਦੁਨੀਆ ਦੀ ਕੋਈ ਤਾਕਤ ਨਾ ਭਟਕਾ ਸਕਦੀ ਹੈ, ਨਾ ਭਰਮਾ ਸਕਦੀ ਹੈ, ਨਾ ਉਹਨੂੰ ਕਿਸੇ ਪਖੰਡ ਦੇ ਵਿੱਚ ਫਸਾ ਸਕਦੀ ਹੈ। ਕੋ ਸਤਨਾਮ। ਆਓ ਕਰੋ ਜੀ ਕਿਰਪਾ, ਸਾਰੇ ਪੜਿਓ।
ਰਹਿਨਿਵਾਰੇ ਸਤਿਗੁਰੂ ਦੇਹ ਆਪਣਾ ਨਾਮ,
ਰਹਿਨਿਵਾਰੇ ਸਤਿਗੁਰੂ ਦੇਹ ਆਪਣਾ ਨਾਮ,
ਰਹਿਨਿਵਾਰੇ ਸਤਿਗੁਰੂ ਆਪਣਾ ਨਾਮ, 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 ਜਿਨ ਸਤਿਗੁਰ ਸਿਰ ਕਰਤਾਰ, ਜਿਨ ਸਤਿਗੁਰ ਸਿਰ ਕਰਤਾਰ, ਜਿਨ ਸਤਿਗੁਰ ਸਿਰ
ਕਰਤਾਰ,
ਕਹਿੰਦੇ ਤਿੰਨ ਭਉ ਸੰਸਾ ਕਿਆ ਕਰੇ। ਭਉ ਕਹਿੰਦੇ ਨੇ ਡਰ ਨੂੰ, ਸੰਸਾ ਕਹਿੰਦੇ ਨੇ ਜਿਹੜੀਆਂ ਸ਼ੰਕਾਵਾਂ ਹੋ ਜਾਂਦੀਆਂ। ਕਹਿੰਦੇ ਉਹਨਾਂ ਨੂੰ ਡਰ ਕਾਹਦਾ, ਉਹਨਾਂ ਨੂੰ ਸੰਸਾ ਕਾਹਦਾ, ਜਿਨ ਸਤਿਗੁਰ ਸਿਰ ਕਰਤਾ, ਜਿਨ ਸਤਿਗੁਰ ਸਿਰ ਕਰਤਾ, ਜਿਹਦੇ ਸਿਰ ਤੇ ਗੁਰੂ ਦਾ ਕਰਤਾਰ ਦਾ ਹੱਥ, ਉਹਨਾਂ ਨੂੰ ਕਾਹਦਾ ਡਰ। ਤਿੰਨ ਪੌ ਸੰਸਾ ਕਿਆ ਕਰੇ, ਤਿੰਨ ਪੌ ਸੰਸਾ ਕਿਆ ਕਰੇ, ਜਿਨ ਸਤਿਗੁਰ ਸਿਰ ਕਰਤਾਰ, ਜਿਨ
ਸਤਿਗੁਰ ਸਿਰ ਕਰਤਾਰ,
ਤੁਰ ਤਿੰਨ ਕੀ ਪੈਜ ਰੱਖਦਾ, ਤੁਰ ਤਿੰਨ ਕੀ ਪੈਜ ਰੱਖਦਾ, ਆਪੇ ਰੱਖਣ ਹਾਰ, ਆਪੇ ਹਾਰ,
ਗ੍ਰਹਿ ਨਿਵਾਰੇ ਸਤਿਗੁਰੂ ਮੇਰੇ ਆਪਣਾ
ਰਾਮ ਨਾਮ ਜੋ ਜਨ ਜਪੇ
ਬੋਲੋ
ਰਾਮ ਨਾਮ ਜੋ ਜਨ ਜਪੇ
ਰਾਮ ਨਾਮ ਜੋ ਜਨ ਜਪੇ
ਅੰਨ ਦਿਨ ਸਦ ਜਾਗੇ ਅੰਨ ਦਿਨ ਸਦ ਜਾਗੇ ਅੰਨ ਦਿਨ
ਪੰਕਤੀਆਂ ਕਮਾਲ ਦੀਆਂ ਸਤਸੰਗ ਜੀਓ ਸਾਹਿਬ ਕਹਿੰਦੇ ਰਾਮ ਨਾਮ ਜੋ ਜਨ ਜਪੈ ਅੰਨ ਦਿਨ ਸਭ ਜਾਗੈ ਉਹ ਜਿਹੜਾ ਪ੍ਰਭੂ ਦਾ ਨਾਮ ਜਪਦਾ ਉਹ ਸਦਾ ਹੀ ਇਹ ਭਰਮਾ ਤੋਂ ਸੁਚੇਤ ਰਹਿੰਦਾ ਅੰਨ ਦਿਨ ਸਭ ਜਾਗੈ ਉਹ ਅੰਦਰੋਂ ਸੁਚੇਤ ਰਹਿੰਦਾ ਸੁਚੇਤ ਤੇ ਅਗਲੀ ਪੰਕਤੀਆਂ ਚ ਤਾਂ ਸਾਹਿਬ ਨੇ ਕਮਾਲ ਹੀ ਕਰਤਾ ਖੁੱਲੇ ਲਫਜ਼ਾਂ ਦੇ ਵਿੱਚ ਦੱਸ ਦਿੱਤਾ ਆ ਸੁਣਿਓ ਧਿਆਨ ਦੇਣਾ ਕੀ ਕਹਿੰਦੇ
ਤੰਤ ਮੰਤ ਨਾ ਜੋ ਹੋਈ ਤੰਤ ਮੰਤ ਨਾ ਜੋ ਹੋਈ ਤੰਤ ਮੰਤ ਨਾ ਜੋ ਹੋਈ
ਤੰਤ ਮੰਤ ਜੋ ਹੋਈ
ਤਿਤ ਚਾਖ ਨਾ ਲਾਵੇ ਤਿਤ ਚਾਖ ਨਾ ਲਾਗੇ ਹਾਂਜੀ ਤਿਤ ਚਾਖ ਨਾ ਲਾਗੇ ਤਿਤ
ਚਾਖ ਨਾ ਲਾਗੇ
ਕਹਿੰਦੇ ਤੰਤ ਮੰਤ ਨਾ ਜੋ ਹੋਈ ਉਹਦੇ ਲਈ ਕਾਹਦਾ ਤੰਤ ਉਹਦੇ ਲਈ ਕਾਹਦਾ ਮੰਤ ਉਹਦੇ ਲਈ ਕੋਈ ਤੰਤਰ ਮੰਤਰ ਨਹੀਂ ਤੇ ਉਸ ਤੋਂ ਬਾਅਦ ਕੀ ਕਹਿੰਦੇ ਤਿਤ
ਚਾਖ ਨਾ ਲਾਗੇ
ਚਾਖ ਨਾ ਲੱਗੀ ਆਖੋ ਸਤ ਨਾਮ ਚਾਖ ਕਹਿੰਦੇ ਨੇ ਬੁਰੀ ਨਜ਼ਰ ਨੂੰ ਨਾ ਉਹਦੇ ਲਈ ਤੰਤ ਮੰਤ ਹੈ ਨਾ ਉਹਦੇ ਲਈ ਬੁਰੀ ਨਜ਼ਰ ਹੈ ਆਖੋ ਸਤ ਨਾਮ ਆ ਕਈ ਮਾਵਾਂ ਨਾ ਕਾਲਾ ਟਿੱਕਾ ਲਾ ਦਿੰਦੀਆਂ ਟਿੱਕਾ ਲਾ ਕਿਉਂ ਲਾਏ ਨਜ਼ਰ ਨਾ ਲੱਗ ਜੇ ਇਹਨੂੰ ਆਖੋ ਸਤ ਨਾਮ ਦੋ ਜਪਜੀ ਪੜਦੇ ਉਹਦੇ ਲਈ ਆਖੋ ਸਤ ਨਾਮ ਦੋ ਜਪਜੀ ਪੜਦੇ ਉਹ ਟਿੱਕੇ ਨੇ ਤਾਂ ਪਤਾ ਨੀ ਬਚਾਣਾ ਕਿ ਨਹੀਂ ਬਚਾਣਾ ਜਪਜੀ ਨੇ ਜ਼ਰੂਰ ਪੈਲਾ ਲਾ ਦੇਣਾ ਹੀ ਆਖੋ ਸਤ ਨਾਮ ਦੋ ਚੁਪਈ ਸਾਹਿਬ ਦਾ ਪਾਠ ਕਰਦੇ ਉਹਦੇ ਲਈ ਬੱਚੇ ਲਈ ਕੋਈ ਨਜ਼ਰਾਂ ਨੁਜ਼ਰਾਂ ਨਹੀਂ ਲੱਗਣ ਗਈਆਂ ਕੋਈ ਨਜ਼ਰਾਂ ਖੁੱਲੇ ਪੱਧਰ ਤੇ ਸਾਹਿਬ ਨੇ ਕਿਹਾ ਨਾ ਤੇਰੇ ਲਈ ਤੰਤ ਨਾ ਤੇਰੇ ਲਈ ਮੰਤ ਨਾ ਤੇਰੇ ਲਈ ਭੈੜੀਆਂ ਨਜ਼ਰਾਂ ਹੋਣਗੀਆਂ ਹੋਣਗੀਆਂ ਸਾਹਿਬ ਨੇ ਕਿਹਾ ਹੋਣਗੀਆਂ ਸਕਨ ਅਪ ਸਕਨ ਤਿਸ ਕੋ ਲਗਾ ਇਹ ਵੀ ਤਾਂ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ ਆਈ ਸ਼ਬਦ ਦੀ ਪੰਕਤੀ ਕਹਿੰਦੇ ਸਕਨ ਅਪ ਸਕਨ ਤਿਸ ਕੋ ਜ਼ਰੂਰ ਲੱਗਦਾ ਜ਼ਰੂਰ ਲੱਗਦਾ ਸਕਨ ਅਪ ਸਕਨ ਤਿਸ ਕੋ ਲਗਾ ਜਿਸ ਚੀਤ ਨਾ
ਆਵੇ
ਜਿਹਦੇ ਚਿੱਤ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਿਹਦੇ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਉਹ ਜਿਹਦੇ ਘਰ ਸੁਖਮਨੀ ਦਾ ਪਹਿਰਾ ਨਹੀਂ ਬਾਣੀ ਦਾ ਪਹਿਰਾ ਨਹੀਂ ਅੰਮ੍ਰਿਤ ਵੇਲਾ ਨਹੀਂ ਸੰਧਿਆ ਵੇਲਾ ਨਹੀਂ ਤੇ ਉੱਥੇ ਇਹਨਾਂ ਚੀਜ਼ਾਂ ਲਈ ਵਾਸਾ ਕਰਨਾ ਆਖੋ ਸਤਨਾਮ ਤੂੰ ਤਾਂ ਬੂਹੇ ਖੋਲੇ ਹੋਏ ਨੇ ਬੂਹੇ ਖੋਲੇ ਹੋਏ ਜਿੱਥੇ ਬਾਣੀ ਹੈ ਜਿੱਥੇ ਸਿਮਰਨ ਹੈ ਕਹਿੰਦੇ ਰਾਮ ਨਾਮ ਜੋ ਜਨ ਜਪੈ ਅੰਨ ਦਿਨ ਸਭ ਜਾਗੇ ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲਾਗੇ ਕਹਿੰਦੇ ਉਹਨੂੰ ਕਾਹਦਾ ਤੰਤ ਉਹਨੂੰ ਕਾਹਦਾ ਲੱਖ ਕੋਈ ਇਹ ਚੀਜ਼ਾਂ ਕਰੀ ਜਾਵੇ ਪਰ ਤੇਰੇ ਤੇ ਕੋਈ ਅਸਰ ਨਹੀਂ ਹੋਏਗਾ ਕਿਉਂ ਤੇਰੇ ਤੇ ਨਾਮ ਦਾ ਅਸਰ ਹੈ ਤੇਰੇ ਤੇ ਨਾਮ ਦਾ ਪਹਿਰਾ ਹੈ ਤੂੰ ਪੱਲਾ ਨਾਮ ਦਾ ਪਕੜਿਆ ਹੈ ਨਾਮ ਦਾ ਪਕੜਿਆ
ਰਾਮ ਨਾਮ ਜੋ ਜਨ ਜਪੈ ਰਾਮ
ਰਾਮ ਨਾਮ ਜੋ ਹਰ ਸਿਮਰਤ ਤੇਰੀ ਜਾਏ ਬਲਾਏ, ਹਰ ਸਿਮਰਤ ਤੇਰੀ ਜਾਏ ਬਲਾਏ। ਆਪਾਂ ਕਹਿੰਦੇ ਨਾ ਆ ਬਲਾ ਆ ਗਈ, ਇੱਕ ਜਾਂਦੀ ਦੂਜੀ ਬਲਾ ਆ ਜਾਂਦੀ, ਦੂਜੀ ਜਾਂਦੀ ਤੀਜੀ ਬਲਾ ਆ ਜਾਂਦੀ। ਤੇ ਸਾਹਿਬ ਕਹਿੰਦੇ ਕਿਉਂ ਆਉਂਦੀ, ਤੂੰ ਆਣੀ ਨਾ ਦੇ, ਤੂੰ ਆਣੀ ਨਾ ਦੇ। ਤੇ ਮਹਾਰਾਜ ਮੈਂ ਕੀ ਕਰਾਂ, ਮੈਂ ਕੀ ਕਰਾਂ ਕਿ ਇਹ ਬਲਾਵਾਂ ਮੇਰੇ ਕੋਲ ਆਣੀ ਨਾ। ਸਾਹਿਬ ਕਹਿੰਦੇ ਕੰਮ ਕਰ, ਹਰ ਸਿਮਰਤ ਤੇਰੀ ਜਾਏ ਬਲਾਏ, ਹਰ
ਸਿਮਰਤ ਤੇਰੀ ਜਾਏ ਬਲਾਏ,
ਸਰਬ ਕਲਿਆਣ ਵਸੈ ਮਨ ਆਏ, ਸਰਬ ਕਲਿਆਣ ਵਸੈ ਮਨ ਆਏ, ਹਰ ਸਿਮਰਤ ਤੇਰੀ ਜਾਏ ਬਲਾਏ, ਹਰ ਸਿਮਰਤ ਤੇਰੀ ਜਾਏ ਬਲਾਏ, ਹਰ ਸਿਮਰਤ ਤੇਰੀ ਜਾਏ ਬਲਾਏ, ਹਰ ਸਿਮਰਤ
ਤੇਰੀ ਜਾਏ ਬਲਾਏ।
ਇਹ ਸਤਿਗੁਰ ਨੇ ਗਿਆਨ ਦਿੱਤਾ, ਦੇਹ ਆਪਣਾ ਨਾਉ ਨਾਉ ਦੇ ਕੇ ਮੇਰੇ ਤੇ ਆਉਂਦੀ ਸਾਰੀ ਵਿਪਤਾ ਨੂੰ ਸਤਿਗੁਰ ਨੇ ਟਾਲ ਕੇ ਰੱਖ ਦਿੱਤਾ। ਕੋ ਸਤਨਾ ਮੇਰੇ ਸਾਰੇ ਗ੍ਰਹਿ ਨਛੱਤਰ ਜਿਹੜੇ ਮੇਰੇ ਤੇ ਪਟਕਦੇ ਪਏ ਸਨ, ਜਿਹੜੇ ਮੇਰੇ ਤੇ ਕਦੇ ਭਾਰੂ ਹੋ ਸਕਦੇ ਸਨ ਕਿ ਨਹੀਂ, ਪਰ ਸਾਹਿਬ ਨੇ ਆ ਨਾਮ ਦੇ ਕੇ ਮੈਨੂੰ ਬਚਾ ਲਿਆ। ਕੋ ਸਤਨਾ ਕਹਿੰਦੇ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ। ਕੀ ਕਹਿੰਦੇ ਸਰ, ਹਰ ਸਿਮਰਤ ਤੇਰੀ ਜਾਏ ਬਲਾਏ, ਹਰ ਸਿਮਰਤ ਤੇਰੀ
ਜਾਏ ਬਲਾਏ,
ਹਰ ਸਿਮਰਤ ਤੇਰੀ ਜਾਏ ਬਲਾਏ,
ਹਰ ਸਿਮਰਤ ਤੇਰੀ ਜਾਏ ਬਲਾਏ।
ਗ੍ਰਹਿ ਨਿਵਾਰੇ ਸਤਿਗੁਰੂ ਦੇਹ ਆਪਣਾ ਗੁਰੂ
ਆਪਣਾ।